श्री गुरु ग्रंथ साहिब महाराज सच्चे जी दी पावन पवित्र हजूरी विच सुभाईमान गुरु रूप साध संगत जीओ आप जी बड़पागे हो जो कि हर रोज गुरु नानक साहिब जी दी उचारण कीती हुई अमृत बाणी जपजी साहिब दे विचार सरवण करदे आ रहे हो। अज अखीरली पौड़ी 37वीं पौड़ी का पाठ आप जी ने सरवण किया है। इन्हां पौड़ियां विच पांच खंडां दी व्याख्या है। धर्म खंड तो अगे ज्ञान खंड है, ज्ञान खंड तो अगे शर्म खंड है, शर्म खंड तो बाद फिर कर्म खंड कुछ हिस्सा आपां कल विचारिया सी। कर्म खंड दे अंदर केवल ते केवल बड़े महान योधे सूरमे ही पुज सकदे ने। उदे अंदर कर्म खंड की बाणी जोर है, ताकत ही ताकत, शक्ति ही शक्ति, ए शक्ति दा खंड है। जेड़ा इस खंड विच पुज गया सुरत करके फिर इस ब्रह्मांड दियां सारियां शक्तियां उदी हदूद विच उदी शरण विच रहिंदियां। तां इस अवस्था विच सतगुरां ने जो बचन कीते कहन लगे उस थां ते तिथे सीतो सीता महिमा माहे। उथे ऐसे सीता इथे शब्द उदाहरण के तौर पर वरत्या गया है। उस थां ते सूरमे भी हन ते सीता वर्गियां जीव इस्त्रियां भी हन, पर एक गल चेते विच रखनी चाहीदी है, उस दुनिया विच जिनूं सचखंड कहा गया है जां धर्म दे मार्ग विच इत्थे पुरश ते इस्त्री दा कोई भेद नहीं है, कोई फर्क नहीं है, क्योंकि ये सारी अंदरूनी गल है। शरीरक तौर ते भेद हो सकदा है, पर उत्थे सीता विच जां राम दी गल आवे ते उहदे अर्थ कोई मनुख ते इस्त्री नहीं है। मनुख दे भी गुण सीता वाले हो सकदे ने, यानी कि सत विच रहना, आचरण विच उच्चे रहना। यह शब्द तां वरत्या गया उस थां ते केवल ओह ही जीव इस्त्रियां पुज सकदियां ने जिन्हां दा आचरण सीता वर्गा है। इउं उदाहरण लई गई है कि ओह पति वरता है, मर्यादा विच रहण वाली इस्त्री है। जेड़े जीव जेड़े गुरमुख अकाल पुरख वाहिगुरु दी बंदगी विच इन्ने लीन हो जांदे कि एक तो बिना वो कदी दूसरे वल ध्यान नहीं करदे, उन्हां नूं कहिंदे ने सीता वर्गे दे विच गुण ने। उन्हां ने अपना मन जेड़ा है सीता, इत्थे सीता दे अर्थ ने स्यों लिया है, जिवें दो कपड़ियां नूं आपस विच स्यों देईदा है, दोहां दा जोड़ पै जांदा है। जिन्हां ने अपने मन नूं अपनी सुरत नूं अकाल पुरख वाहिगुरु दे चरणा दे नाल स्यों लिया है, वह उहदी महिमा दे विच लीन हो गए। महिमा माहे, उहदी वडियाई ही करी जा रहे ने दिन रात। जिन्हों ये गल बुझा देंदा है ते सतगुरु कहिंदे जिसनों तू जनाए सोई जन जाने, ये अवस्था जिदे ते किरपा करे उहनू बुझी जांदी, उहदे समझ विच आउंदी है, फिर वह की करदा है कहन लगे हर गुण सद ही आख वखाणा, उह सदैव काल वास्ते महिमा विच रहिंदा है। इस करके अकाल पुरख दे घर विच मनुख ते इस्त्री दा अंदरूनी तौर ते कोई भेद नहीं, बाहरी तौर ते शरीरक तौर ते नर ते मादा दा फर्क हो सकदा है, अंतरीव तौर ते कोई फर्क नहीं है। इसे करके तुसी सिख इतिहास विच ਜਾਂ ਗੁਰਬਾਣੀ ਵਿੱਚ ਇਹ ਵੇਖੋਗੇ ਕਿ ਜਦੋਂ ਕੋਈ ਮਨੁੱਖ ਗੁਰੂ ਸਾਹਿਬ ਕੋਲ ਆਉਂਦਾ ਹੈ ਤੇ ਉਹਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਗੁਰਸਿੱਖ, ਗੁਰਸਿੱਖ ਸ਼ਬਦ ਵਰਤਿਆ ਜਾਂਦਾ। ਪਰ ਉਸੇ ਹਾਲਤ ਵਿੱਚ ਜਦੋਂ ਇੱਕ ਇਸਤਰੀ ਆਉਂਦੀ ਹੈ, ਉਹ ਮਾਦਾ ਹੈ, ਪਰ ਉਹਦੇ ਵਾਸਤੇ ਉੱਥੇ ਲਫ਼ਜ਼ ਗੁਰਸਿੱਖਣੀ ਨਹੀਂ ਕਿਹਾ ਗਿਆ, ਕੋਈ ਸ਼ਬਦ ਨਹੀਂ ਆਉਂਦਾ ਇਤਿਹਾਸ ਦੇ ਵਿੱਚ ਕਿ ਕਿਸੇ ਥਾਂ ਤੇ ਗੁਰੂ ਸਾਹਿਬ ਨੇ ਜਾਂ ਗੁਰਬਾਣੀ ਦੇ ਵਿੱਚ ਗੁਰਸਿੱਖਣੀ ਸ਼ਬਦ ਵਰਤਿਆ ਹੋਵੇ। ਉਹਦਾ ਕਾਰਨ ਕੀ ਹੈ? ਕਿਉਂਕਿ ਗੁਰੂ ਨਾਲ ਭਾਵੇਂ ਨਰ ਦਾ ਰਿਸ਼ਤਾ ਹੈ ਤੇ ਭਾਵੇਂ ਮਾਦਾ ਦਾ, ਇਸਤਰੀ ਦਾ ਰਿਸ਼ਤਾ ਹੈ ਤੇ ਭਾਵੇਂ ਪੁਰਸ਼ ਦਾ, ਉਹ ਬਾਹਰੀ ਤੌਰ ਤੇ ਸਰੀਰਕ ਤੌਰ ਤੇ ਕੋਈ ਉਹਦਾ ਨਾਤਾ ਨਹੀਂ ਹੈ, ਉਹਦੇ ਅੰਦਰੂਨੀ ਤੌਰ ਤੇ ਹੈ। ਅੰਦਰੂਨੀ ਤੌਰ ਤੇ ਜਿਹੜੀ ਆਤਮਾ ਹੈ ਜਿਹਨੂੰ ਜੋਤ ਕਹਿੰਦੇ, ਉਹ ਮਨੁੱਖ ਵਿੱਚ ਵੀ ਆਉਣੀ ਹੈ ਤੇ ਇਸਤਰੀ ਵਿੱਚ ਵੀ ਆਉਣੀ ਹੈ। ਇਸ ਕਰਕੇ ਸੀਤਾ ਦੇ ਅਰਥ ਇੱਥੇ ਕੋਈ, ਜਿਹੜੀ ਰਾਮ ਚੰਦਰ ਜੀ ਦੀ ਘਰ ਵਾਲੀ ਸੀਤਾ ਸੀ ਉਹ ਅਰਥ ਨਹੀਂ ਬਣਦੇ। ਇੱਥੇ ਸੀਤਾ ਦੇ ਅਰਥ ਨੇ ਉਹ ਮਨੁੱਖ ਜਿਨ੍ਹਾਂ ਦੇ ਵਿੱਚ ਅਕਾਲ ਪੁਰਖ ਦੇ ਪ੍ਰਤੀ ਅਟੁੱਟ ਵਿਸ਼ਵਾਸ ਹੈ, ਸ਼ਰਧਾ ਹੈ, ਜਿਹੜੇ ਉਹਦੇ ਤੋਂ ਬਿਨਾਂ ਕਿਸੇ ਹੋਰ ਨੂੰ ਵੇਖਦੇ ਨਹੀਂ। ਸਭ ਤੋਂ ਵੱਡਾ ਗੁਣ ਹੈ ਇੱਕ ਤੋਂ ਬਿਨਾਂ ਕਿਸੇ ਦਾ, ਹੋਰ ਉਹਨਾਂ ਦੇ ਮਨ ਦੇ ਵਿੱਚ ਦੂਜੇ ਕਿਸੇ ਦੀ ਕੋਈ ਝਾਕ ਨਹੀਂ ਹੈ। ਇਹ ਬੜਾ ਵੱਡਾ ਧਰਮ ਦਾ ਗੁਣ ਹੈ ਕਿ ਇੱਕ ਤੋਂ ਬਿਨਾਂ ਕਿਸੇ ਦੀ ਝਾਕ ਨਾ ਰੱਖਣੀ। ਬਾਬਾ ਫਰੀਦ ਜੀ ਨੇ ਬੜਾ ਸੋਹਣਾ ਇੱਕ ਬਚਨ ਉਚਾਰਨ ਕੀਤਾ ਹੈ, ਕਿਸੇ ਤਪੱਸਵੀ ਨੇ, ਕਿਸੇ ਯਾਤਰਾ ਕਰਨ ਵਾਲੇ ਨੇ, ਕਿਸੇ ਪੰਜ ਵਕਤ ਦੇ ਨਿਮਾਜ਼ੀ ਨੇ, ਤਸਬੀ ਫੇਰਨ ਵਾਲੇ ਨੇ, ਸਾਰੀ ਉਮਰ ਜਿਹਨੇ ਕੱਪਣੀ ਪਾ ਕੇ ਰੱਖੀ, ਜਪ ਤਪ ਸਾਧਦਾ ਰਿਹਾ, ਭੁੱਖਾ ਵੀ ਰਿਹਾ, ਰੋਜ਼ੇ ਵੀ ਰੱਖੇ, ਤੀਰਥਾਂ ਦੀ ਯਾਤਰਾ ਵੀ ਕੀਤੀ, ਬੜਾ ਵੱਡਾ ਉਹ ਤਪੱਸਵੀ ਸੀ ਤੇ ਬਾਬਾ ਫਰੀਦ ਸਾਹਿਬ ਕੋਲ ਆ ਕੇ ਕਹਿਣ ਲੱਗਾ ਕਿ ਮੈਂ ਸਭ ਕੁਝ ਕਰ ਲਿਆ ਪਰ ਮੈਨੂੰ ਪ੍ਰਾਪਤ ਕੁਝ ਨਹੀਂ ਹੋਇਆ, ਮਿਲਿਆ ਕੁਝ ਨਹੀਂ। ਬਾਬਾ ਜੀ ਨੇ ਉਹਦੇ ਜਵਾਬ ਵਿੱਚ ਇੱਕ ਸਲੋਕ ਉਚਾਰਨ ਕੀਤਾ, ਕਹਿਣ ਲੱਗੇ ਠੀਕ ਹੈ, ਕੋਈ ਬੱਚੀ ਦਾਜ ਜਿੰਨਾ ਮਰਜ਼ੀ ਬਣਾ ਲੈ ਇਹਦੇ ਨਾਲ ਕੀ ਫਰਕ ਪੈਂਦਾ ਹੈ, ਅਮੀਰ ਘਰ ਦੀ ਹੋਵੇਗੀ, ਕੋਈ ਜਪ ਤਪ ਜਿੰਨਾ ਮਰਜ਼ੀ ਕਰ ਲੈ ਉਹਦੇ ਦਾਜ ਵਰਗਾ ਹੈ, ਦਹੇਜ ਵਰਗਾ ਹੈ। ਕੋਈ ਬੱਚੀ ਆਪਣੇ ਸਰੀਰ ਦੇ ਉੱਤੇ ਸੋਨਾ ਕਿੰਨਾ ਪਾ ਲੈ, 2-4-10 ਕਿਲੋ ਪਾ ਸਕਦੀ, ਵਸਤਰ ਸੁੰਦਰ ਹੋ ਸਕਦੇ ਨੇ, ਵੱਡੇ ਘਰ ਦੀ ਹੈ, ਮਾਇਆ ਲੈ ਕੇ ਆ ਸਕਦੀ ਦਹੇਜ ਦੇ ਵਿੱਚ, ਪਰ ਉਹਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਪਤੀ ਦੇ ਉੱਤੇ ਭਰੋਸਾ ਦਾਜ ਦਾ ਹਿੱਸਾ ਨਹੀਂ ਹੈ, ਉਹ ਅੰਦਰ ਦੀ ਇੱਕ ਘਟਨਾ ਹੈ। ਤਾਂ ਬਾਬਾ ਜੀ ਨੇ ਕਿਹਾ ਵੀ ਜਿਹੜੇ ਤੇਰੇ ਰੋਜ਼ੇ ਨੇ, ਜਿਹੜੀ ਤੇਰੀ ਨਮਾਜ਼ ਹੈ, ਜਿਹੜੀ ਤੇਰੀ ਸ਼ਰ੍ਹਾ ਹੈ, ਜਿਹੜੀਆਂ ਤੇਰੀਆਂ ਯਾਤਰਾਵਾਂ ਨੇ ਤੇ ਸਾਰਾ ਕੁਝ ਹੈ, ਇਹ ਤੇ ਸੱਜਣਾ ਕੇਵਲ ਤੇਰਾ ਦਾਜ ਹੈ ਰੱਬ ਕੋਲ ਜਾਣ ਵਾਸਤੇ। ਕੋਈ ਥੋੜਾ ਬਣਾ ਲੈ ਤਾਂ ਵੀ ਉਹੀ ਗੱਲ, ਕੋਈ ਜ਼ਿਆਦਾ ਬਣਾ ਲੈ ਇੱਕੋ ਹੀ ਗੱਲ ਹੈ, ਫਰਕ ਕੋਈ ਨਹੀਂ ਹੈ। ਫਿਰ ਅਸਲੀ ਚੀਜ਼ ਕੀ ਹੈ? ਕਹਿਣ ਲੱਗੇ ਤੇਰੇ ਵਿੱਚ ਕੋਈ ਫਰਕ ਹੋ ਸਕਦਾ ਹੈ? ਪੁੱਛਿਆ ਫਰਕ ਕੀ ਹੈ? ਕਹਿਣ ਲੱਗੇ ਤੂੰ ਪਿਆਰ ਰੱਬ ਨਾਲ ਵੀ ਕਰਨਾ, ਖੁਦਾ ਨਾਲ ਵੀ ਕਰਨਾ, ਪਰ ਤੇਰੀ ਝਾਕ, ਤੇਰੀ ਨਜ਼ਰ ਹੋਰ ਵੀ ਕਿਤੇ ਰੁਕੀ ਹੋਈ ਹੈ ਕਿ ਮੈਂ ਆਪ ਆਪਣੇ ਆਸਰੇ ਵੀ ਕੁਝ ਕਰ ਲਵਾਂਗਾ, ਹਉਮੈ ਵੀ ਹੈ ਜਾਂ ਕਿਸੇ ਹੋਰ ਥਾਂ ਤੇ ਤੇਰਾ ਧਿਆਨ ਹੈ, ਤੂੰ ਪੂਰੀ ਤਰ੍ਹਾਂ ਆਪਣੇ ਖੁਦਾ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ। ਉਹਨਾਂ ਦਾ ਸਲੋਕ ਆਉਂਦਾ ਹੈ ਕਿ ਢੂੰਡੇਂਦੀਏ ਸੁਹਾਗ ਕੋ, ਢੂੰਡੇਂਦੀਏ ਦਾ ਅਰਥ ਹੈ ਸੁਹਾਗ ਨੂੰ, ਪਤੀ ਨੂੰ, ਪਰਮਾਤਮਾ ਨੂੰ ਢੂੰਡਣ ਵਾਲੀ ਜੀਵ ਇਸਤਰੀ, ਢੂੰਡੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ, ਤੇਰੇ ਸਰੀਰ ਵਿੱਚ, ਤੇਰੇ ਜੀਵਨ ਵਿੱਚ ਕੋਈ ਕੋਰ ਦਾ ਅਰਥ ਹੈ ਕਸਰ ਹੈ, ਕੋਈ ਫਰਕ ਹੈ, ਕਿਤੇ ਨਾ ਕਿਤੇ ਕੋਈ ਕਮੀ ਹੈ, ਝਾਤੀ ਮਾਰ ਕੇ ਵੇਖ ਆਪਣੇ ਵਿੱਚ ਕੋਈ ਕਮੀ ਆ ਗਈ। ਢੂੰਡੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾਂ ਝਾਕ ਨਾ ਹੋਰ, ਉਹਨਾਂ ਨੂੰ ਹੋਰ ਕੋਈ ਝਾਕ ਨਹੀਂ। ਉਹਨਾਂ ਦਾ ਸਭ ਤੋਂ ਵੱਡਾ ਗੁਣ ਇੱਕੋ ਹੈ ਕਿ ਉਹਨਾਂ ਨੇ ਆਪਣੇ ਆਪੇ ਨੂੰ ਆਪਣੇ ਰੱਬ ਦੇ ਅੱਗੇ ਮਾਰ ਦਿੱਤਾ ਹੈ, ਹੋਰ ਪਰਵਾਹ ਹੀ ਨਹੀਂ ਹੈ, ਜੋ ਕਰਨਾ ਤੂੰ ਹੀ ਕਰਨਾ ਹੈ, ਤੇਰੇ ਹੱਥ ਵਿੱਚ ਜੀਵਨ ਦੇ ਦਿੱਤਾ ਹੈ, ਇੰਨਾ ਅਟੁੱਟ ਵਿਸ਼ਵਾਸ। ਤੇ ਉਸ ਮਹਾਂਪੁਰਸ਼ ਨੇ ਕਰਕੇ ਵੀ ਦਿਖਾਇਆ। ਮੈਨੂੰ ਛੋਟੀ ਜਿਹੀ ਘਟਨਾ ਚੇਤੇ ਆ ਗਈ, ਹੋਰ ਕਹਿ ਦਿਆ, ਸੀਤਾ ਦੇ ਅਰਥ ਨੇ ਸਮਰਪਿਤ ਵਿਅਕਤੀ। ਵੈਸੇ ਤਾਂ ਇਹ ਵਿਗਿਆਨ ਵੀ ਕਹਿੰਦਾ ਹੈ ਕਿ ਮਨੁੱਖ ਦੇ ਸਰੀਰ ਦੇ ਵਿੱਚ 50% ਇਸਤਰੀ ਹੈ, ਇਸਤਰੀ ਦੇ ਸਰੀਰ ਵਿੱਚ 50% ਮਨੁੱਖ ਹੈ, ਇਕੱਲਾ ਨਹੀਂ। ਔਰ ਇਹ ਕਾਰਨ ਹੈ ਇਹਨਾਂ ਦੀ ਦੋਵਾਂ ਦੀ ਖਿੱਚ ਦਾ, ਪੂਰਾ ਨਹੀਂ ਹੈ। ਜਿਵੇਂ ਕੋਈ ਚੀਜ਼ ਅੱਧੀ ਅੱਧੀ ਤੋੜ ਦਿਓ ਤਾਂ ਉਹ ਇੱਕ ਦੂਜੇ ਵੱਲ ਦੌੜਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬਚਨ ਵੀ ਆਏ ਕਿ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਇਸ ਤਰ੍ਹਾਂ ਦੇ ਕੁਝ ਸ਼ਬਦ ਨੇ। ਬੁੱਝੋ ਬ੍ਰਹਮ ਗਿਆਨੀ, ਇਸ ਗੱਲ ਨੂੰ ਬੁੱਝ ਕੇ ਵੇਖੋ ਕਹਾਣੀ ਕੀ ਚੱਲ ਰਹੀ ਹੈ। ਨਾਰੀ ਦੇ ਵਿੱਚ ਪੁਰਖ ਹੈ ਤਾਂ ਕਬੀਰ ਜੀ ਨੇ ਵੀ ਬਚਨ ਕੀਤੇ ਕਿ ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਇਸ ਤਰ੍ਹਾਂ ਦੀ ਅਵਸਥਾ ਰੱਬ ਨੇ ਬਣਾਈ ਹੈ ਕਿ ਮਨੁੱਖ ਦੇ ਸਰੀਰ ਵਿੱਚ, ਸਰੀਰ ਬੰਦੇ ਦਾ ਹੈ, ਉਹਦੇ ਅੰਦਰ ਜਿਹੜੇ ਸੁਭਾਵਿਕ ਤੌਰ ਤੇ ਗੁਣ ਨੇ ਉਹ ਕਿਸੇ ਵਿੱਚ 50% ਇਸਤਰੀ ਦੇ ਨੇ, ਕਿਸੇ ਵਿੱਚ 30% ਨੇ, ਤੇ ਕਈਆਂ ਦੇ ਵਿੱਚ 80% ਇਸਤਰੀ ਦੇ ਗੁਣ ਨੇ। ਤੁਸੀਂ ਵੇਖੋਗੇ ਕਈਆਂ ਦੀ ਤੋਰ ਹੈ ਮਨੁੱਖ, ਚਾਲ ਇਸਤਰੀ ਵਾਲੀ ਹੈ, ਉਹਦੇ ਵਿੱਚ ਇਸਤਰੀ ਦਾ ਸੁਭਾਵ ਜ਼ਿਆਦੇ ਹੈ। ਕਈਆਂ ਬੀਬੀਆਂ ਨੂੰ, ਇਸਤਰੀਆਂ ਨੂੰ ਤੁਸੀਂ ਵੇਖੋਗੇ ਉਹਨਾਂ ਦੀ ਚਾਲ ਜਿਹੜੀ ਮਨੁੱਖਾਂ ਵਰਗੀ ਹੈ, ਕੰਮ ਕਰਨ ਦਾ ਤਰੀਕਾ ਜਿਹੜਾ, ਬੋਲਣ ਦਾ ਤਰੀਕਾ ਜਿਹੜਾ, ਉਹਦੇ ਵਿੱਚ ਮਨੁੱਖ ਜ਼ਿਆਦਾ ਹੈ, ਤਾਂ ਉਹ ਬੜੇ ਸਖਤ ਹੋਣਗੇ ਦੋਵੇਂ ਹਾਲਤਾਂ ਵਿੱਚ। ਜਿਸ ਮਨੁੱਖ ਦੇ ਸਰੀਰ ਵਿੱਚ ਇਸਤਰੀ ਦੀ ਪਰਸੈਂਟੇਜ ਜ਼ਿਆਦਾ ਹੈ ਉਹ ਇਸਤਰੀ ਦੀ ਕਸ਼ਿਸ਼ ਵਿੱਚ ਨਹੀਂ ਆਏਗਾ, ਖਿੱਚ ਵਿੱਚ ਨਹੀਂ ਆਏਗਾ, ਇਸੇ ਤਰ੍ਹਾਂ ਇਸਤਰੀ ਦਾ ਹੈ। ਤਾਂ ਬ੍ਰਹਮ ਗਿਆਨੀ ਕਿਸ ਨੂੰ ਕਹਿੰਦੇ ਨੇ? ਮੈਂ ਬੇਨਤੀ ਕਰ ਰਿਹਾ ਸੀ, ਦੋਵਾਂ ਨੂੰ ਤੋੜ ਦਿੱਤਾ ਕੁਦਰਤ ਨੇ, 50-50% ਪਾ ਦਿੱਤਾ ਹੈ, ਤਾਂ ਇਹਨੂੰ ਕਹਿੰਦੇ ਨੇ ਕਿ ਜਦੋਂ ਕੋਈ ਬ੍ਰਹਮ ਗਿਆਨੀ ਬਣਦਾ ਹੈ, ਵਾਸ਼ਨਾ ਸਿਰਫ ਉਹਦੀ ਸਮਾਪਤ ਹੁੰਦੀ ਹੈ ਜਿਹਦੇ ਅੰਦਰ ਤੇ ਜਿਹੜੀ ਇਸਤਰੀ ਤੇ ਪੁਰਸ਼ ਦੇ ਗੁਣ ਨੇ ਬਿਲਕੁਲ ਬਰਾਬਰ ਹੋ ਜਾਂਦੇ ਨੇ, ਨਹੀਂ ਤੇ ਘੱਟ ਵੱਧ ਰਹਿੰਦੇ ਨੇ, 40-60 ਦੀ ਮਿਕਦਾਰ ਵਿੱਚ ਰਹਿੰਦੇ ਨੇ। ਉਹ ਜਦੋਂ 50-50 ਹੋ ਜਾਣ ਤੇ ਫਿਰ ਸੰਪੂਰਨ ਜੀਵਨ ਬਣ ਜਾਂਦਾ, ਉਹਨੂੰ ਬਾਹਰ ਫਿਰ ਵਾਸ਼ਨਾ ਗ੍ਰਸਿਤ ਨਹੀਂ ਕਰਦੀ, ਕਿਉਂਕਿ ਉਹਦੀ ਵਾਸ਼ਨਾ ਅੰਦਰ ਹੀ ਪੂਰੀ ਹੋਣ ਲੱਗ ਪੈਂਦੀ ਹੈ, ਪੂਰਾ ਪੂਰਾ ਹੋ ਜਾਂਦਾ ਉਹਦੇ ਜੀਵਨ ਦੇ ਵਿੱਚ, ਉਹਨੂੰ ਬਾਹਰ ਖਿੱਚ ਨਹੀਂ ਪੈਂਦੀ। ਤਾਂ ਤਿੱਥੇ ਸੀਤੋ ਸੀਤਾ ਮਹਿਮਾ ਮੈਂ, ਉਹਦੇ ਸਰੀਰ ਦੇ ਵਿੱਚ ਸੀਤਾ ਵੀ ਹੈ, ਉਹਦੇ ਸਰੀਰ ਦੇ ਵਿੱਚ ਰਾਮ ਵੀ ਹੈ, ਦੋਵੇਂ ਇਕੱਠੇ ਹੋ ਗਏ, ਹੁਣ ਬਾਹਰ ਕੀ ਭੱਜਣਾ ਹੈ? ਤਾਂ ਜਿੰਨਾ ਚਿਰ ਟੁੱਟੇ ਰਹੇ ਬਾਹਰਲੀ ਖੋਜ ਬਣੀ ਰਹੇਗੀ, ਆਦਮੀ ਆਪਣੇ ਆਪ ਨੂੰ ਬੰਨਦਾ ਵੀ ਰਹੇਗਾ ਫਿਰ ਵੀ ਖੋਜੀ ਰਹੇਗਾ। ਤਾਂ ਇਸ ਢੰਗ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਜਿਹੜਾ ਕਰਮ ਖੰਡ ਕੀ ਬਾਣੀ, ਕਰਮ ਖੰਡ ਹੈ ਜਿਹੜਾ ਚੌਥਾ ਖੰਡ, ਉਹਦੇ ਵਿੱਚ ਇਸ ਗੁਣ ਵਾਲਾ ਹੀ ਮਨੁੱਖ ਪਹੁੰਚਦਾ ਹੈ, ਜਿਹਦੀ ਟੇਕ ਇੱਕ ਦੇ ਉੱਤੇ। ਬਾਬਾ ਫਰੀਦ ਜੀ ਜਾ ਰਹੇ ਸਨ, ਨਾਲ ਉਹਨਾਂ ਦੇ ਸ਼ਾਗਿਰਦ ਸਨ, ਕਿਉਂਕਿ ਇਹ ਮਜਬੂਰੀ ਹੈ, ਭਾਵੇਂ ਇਸਲਾਮ ਕਿੰਨਾ ਖੁਦਾ ਪ੍ਰਸਤ ਹੈ ਵੀ ਇੱਕ ਤੋਂ ਬਿਨਾਂ, ਇਸ ਗੱਲ ਦੇ ਨਾਲ ਸਿੱਖ ਮਤ ਤੇ ਇਸਲਾਮ ਮਤ ਬਿਲਕੁਲ ਨੇੜੇ ਨੇ, ਕਿਉਂਕਿ ਸਿੱਖੀ ਦਾ ਵੀ ਇਹ ਸਿਧਾਂਤ ਵੀ ਇੱਕ ਨਾਲ ਹੀ ਜੁੜਨਾ, ਸਿਰਫ ਹੋਰ ਕਿਸੇ ਨੂੰ ਨਹੀਂ, ਹੋਰ ਕਿਸੇ ਨਾਲ ਜੁੜਨਾ ਨਹੀਂ, ਸਿੱਖੀ ਦਾ ਸਿਧਾਂਤ ਵੀ ਇਹ ਹੈ ਤੇ ਇਸਲਾਮ ਦਾ ਵੀ ਇਹ ਸਿਧਾਂਤ, ਇੱਕ ਤੋਂ ਬਿਨਾਂ ਨਹੀਂ ਮੰਨਣਾ। ਜਿਹੜੇ ਸੰਪੂਰਨ ਉਹਨਾਂ ਦੇ ਸਿਧਾਂਤ ਨੇ ਉਹ ਤੇ ਤਸਵੀਰ ਵੀ ਨਹੀਂ ਬਣਾਉਣ ਦਿੰਦੇ, ਮੁਹੰਮਦ ਸਾਹਿਬ ਦੀ ਤਸਵੀਰ ਬਣਾਉਣੀ ਵੀ ਉਹ ਠੀਕ ਨਹੀਂ ਸਮਝਦੇ, ਉਹ ਕੇਵਲ ਖੁਦਾ ਇੱਕੋ। ਇਸ ਕਰਕੇ ਸਿੱਖ ਧਰਮ ਜਿਹੜਾ ਹੈ ਮੁਸਲਮਾਨ ਧਰਮ ਦੇ ਬਿਲਕੁਲ ਨੇੜੇ ਹੈ, ਨਜ਼ਦੀਕਤਾ ਹੈ ਦੋਵਾਂ ਦੀ। ਹਿੰਦੂ ਧਰਮ ਨਾਲ ਸਿੱਖ ਧਰਮ ਦਾ ਬਹੁਤਾ ਕੋਈ ਨਾਤਾ ਨਹੀਂ, ਉਹ ਤਾਂ ਵਿੱਚ ਰਹਿਣ ਕਰਕੇ ਹੋ ਗਿਆ। ਦੇਸ਼ ਦੀ, ਜਿਹੜੇ ਦੇਸ਼ ਵਿੱਚ ਸਿੱਖ ਧਰਮ ਪੈਦਾ ਹੋਇਆ ਹੈ, ਉਹਦੀ ਆਬੋ ਹਵਾ, ਜਿਹੜੀ ਭੂਗੋਲਿਕ ਸਥਿਤੀ ਸੀ, ਉਹ ਹਿੰਦੂ ਮਤ ਦੇ ਵਿੱਚ ਸੀ, ਇਸ ਕਰਕੇ ਪ੍ਰਭਾਵ ਪੈ ਗਏ। ਤਾਂ ਹੀ ਸਾਡੇ ਸੱਜਣ ਮੁੰਦਰੀਆਂ ਵਿੱਚ ਨਗ ਪਾਈ ਫਿਰਦੇ ਨੇ, ਕੋਈ ਲਾਲ ਧਾਗਾ ਬੰਨ ਲੈਂਦਾ। ਆ ਛੋਟੇ ਛੋਟੇ ਕੰਮ ਕਿਉਂ ਕਰਦੇ ਨੇ? ਕਿਉਂਕਿ ਇਸ ਦੇਸ਼ ਦੇ ਵਿੱਚ ਰਹਿੰਦੇ ਨੇ, ਇੱਥੋਂ ਦੀ ਹਵਾ ਜਿਹੜੀ ਹੈ ਇਹਨਾਂ ਚੀਜ਼ਾਂ ਨਾਲ ਭਰੀ ਹੋਈ ਹੈ, ਤਾਂ ਉਹਨਾਂ ਦੀਆਂ ਚੀਜ਼ਾਂ ਫਿਰ ਪ੍ਰਭਾਵ ਪਾਉਂਦੀਆਂ। ਵੈਸੇ ਅੰਤਰੀਬ ਤੌਰ 'ਤੇ ਇਸਲਾਮ ਅਤੇ ਸਿੱਖ ਧਰਮ ਬਿਲਕੁਲ ਨੇੜੇ, ਬਸ ਫਰਕ ਇੰਨਾ ਹੈ ਕਿ ਉਹ ਸਖ਼ਤ ਜ਼ਿਆਦਾ ਨੇ, ਸਿੱਖੀ ਵਿੱਚ ਥੋੜ੍ਹੀ ਜਿਹੀ ਦਿਆਲਤਾ ਹੈ ਕਿ ਬਖਸ਼ ਦੇਣਾ ਕਿਸੇ ਨੂੰ, ਜੇ ਕਿਸੇ ਪਾਪ ਕੀਤਾ ਤਾਂ ਉਹਨੂੰ ਬਖਸ਼ ਵੀ ਦੇਣਾ। ਪਰ ਉਹਨਾਂ ਦਾ ਇੱਕ ਸਿਧਾਂਤ ਹੈ, ਨਹੀਂ ਬਖਸ਼ਣਾ ਨਹੀਂ ਚਾਹੀਦਾ। ਉਹ ਪੂਰੇ ਇਸਲਾਮ ਦਾ ਨਹੀਂ ਅੱਗੋਂ ਬਣਾਇਆ ਗਿਆ ਹੈ। ਵੈਸੇ ਤੇ ਇਸਲਾਮ ਸ਼ਬਦ ਦੇ ਅਰਥ ਸ਼ਾਂਤੀ ਬਣਦੇ ਨੇ, ਜਿਹਦੇ ਅੱਖਰੀ ਅਰਥ ਕਰੋ ਤੇ ਉਹਦੇ ਅਰਥ ਨੇ ਸ਼ਾਂਤ ਰਹਿਣਾ, ਭਲਾ ਕਰਨਾ, ਪਰਉਪਕਾਰ ਕਰਨਾ, ਦਇਆ ਕਰਨੀ, ਪਰ ਅਰਥ ਬਦਲ ਕੇ ਰੱਖ ਦਿੱਤੇ ਗਏ, ਤਬਦੀਲੀ ਕਰ ਦਿੱਤੀ ਗਈ। ਤਾਂ ਇੱਥੇ ਸਤਿਗੁਰੂ ਨੇ ਕਿਹਾ ਵੀ ਕਰਮ ਖੰਡ ਦੇ ਅੰਦਰ ਐਸੇ ਉੱਚੇ ਗੁਣਾਂ ਵਾਲੇ ਮਨੁੱਖ ਨੇ, ਤੇ ਬਾਬਾ ਫਰੀਦ ਜੀ ਜਾ ਰਹੇ ਸਨ ਨਾਲ ਚੇਲੇ ਸ਼ਾਗਿਰਦ ਇੰਨੇ ਲੋਕ, ਤਾਂ ਹੱਥ ਵਿੱਚ ਸੋਟੀ ਰੱਖਿਆ ਕਰਦੇ ਸਨ ਆਮ ਤੌਰ ਉੱਤੇ। ਛੋਟੀ ਜੀ ਬਜ਼ੁਰਗ ਹੋ ਗਏ, ਉਹ ਨਾਲ ਸਹਾਰਾ ਲੈ ਕੇ ਤੁਰਨਾ। ਇੱਕ ਦਿਨ ਤੁਰਦਿਆਂ ਤੁਰਦਿਆਂ ਕਹਿੰਦੇ ਨੇ ਉਹਨਾਂ ਨੇ ਆਪਣੀ ਹੱਥ ਵਾਲੀ ਜਿਹੜੀ ਖੂੰਡੀ ਸੀ ਨਾ, ਕਿਸੇ ਨਹਿਰ ਦੇ ਕਿਨਾਰੇ ਜਾ ਰਹੇ ਸੀ, ਇੱਕਦਮ ਉਹਨਾਂ ਨੇ ਆਪਣੇ ਹੱਥ ਦੀ ਜਿਹੜੀ ਸੋਟੀ ਸੀ ਖਿੱਚ ਕੇ ਨਹਿਰ ਵਿੱਚ ਵਗਾ ਦਿੱਤੀ। ਬੜੇ ਕ੍ਰੋਧ ਵਿੱਚ ਆ ਕੇ, ਥੋੜ੍ਹਾ ਜਿਹਾ ਜੋਸ਼ ਵਿੱਚ ਆ ਕੇ ਨਾਲਦਿਆਂ ਨੇ ਪੁੱਛਿਆ ਵੀ ਸੋਟੀ ਕਿਉਂ ਸਿੱਟ ਦਿੱਤੀ? ਜਵਾਬ ਮਿਲਿਆ, ਕਹਿਣ ਲੱਗੇ, ਇੱਕ ਤੋਂ ਬਿਨਾਂ ਕਦੇ ਕਿਸੇ ਦਾ ਸਹਾਰਾ ਨਹੀਂ ਲਿਆ, ਮੈਂ ਸੋਚਿਆ ਹੁਣ ਸੋਟੀ ਦਾ ਸਹਾਰਾ ਕਿਉਂ ਲਈਏ। ਇੱਕ ਤੋਂ ਬਿਨਾਂ ਸਮਝਾਉਣ ਦਾ ਤਰੀਕਾ ਸੀ। ਵੈਸੇ ਇਹ ਨਹੀਂ ਸੀ ਮਤਲਬ ਵੀ ਪਰਤ ਕੇ ਉਹਨਾਂ ਸੋਟੀ ਨਹੀਂ ਲਈ, ਆਪਣੇ ਨਾਲਦਿਆਂ ਨੂੰ ਸਮਝਾ ਰਹੇ ਸਨ ਕਿ ਬੰਦਾ ਸਹਾਰਾ ਲਵੇ ਤੇ ਕੇਵਲ ਇੱਕ ਦਾ। ਫਿਰ ਐਸੇ ਜਿਹੜੇ ਮਨੁੱਖ ਨੇ ਉਹਨਾਂ ਬਾਰੇ ਹਜ਼ੂਰ ਨੇ ਬਚਨ ਕੀਤੇ, ਕਹਿੰਦੇ ਤਾਂ ਕਿ ਰੂਪ ਨਾ ਕਥਨੇ ਜਾਹੇ, ਜਿਨ੍ਹਾਂ ਨੇ ਸ਼ਰਮ ਖੰਡ ਦੇ ਵਿੱਚ ਜਿੱਥੇ ਬੰਦੇ ਦਾ ਜੀਵਨ ਘੜਿਆ ਜਾਂਦਾ ਹੈ, ਜਿਹਨੂੰ ਕਿਹਾ ਹੈ ਕਿ ਤਿੱਥੇ ਘਾੜਤ ਘੜੀਐ ਬਹੁਤ ਅਨੂਪ, ਜਿਵੇਂ ਕਿਸੇ ਮੂਰਤੀ ਨੂੰ ਪੱਥਰ ਵਿੱਚੋਂ ਕੱਢਿਆ ਜਾਂਦਾ ਹੈ, ਇਸ ਤਰ੍ਹਾਂ ਜਿਹੜਾ ਹੁਣ ਸਾਡਾ ਅੰਦਰਲਾ ਹਿੱਸਾ ਹੈ ਨਾ, ਜਿਹਨੂੰ ਅੰਤਿਸ਼ਕਰਨ ਵੀ ਕਹਿੰਦੇ ਨੇ, ਉਹਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਨੇ ਨਾ। ਮੋਟੇ ਤੌਰ 'ਤੇ ਆਪਾਂ ਕਹੀਏ, ਆਪਾਂ ਅੰਦਰ ਕਈ ਗੱਲਾਂ ਸੋਚ ਰਹੇ ਹਾਂ, ਸਮਝ ਰਹੇ ਹਾਂ, ਪਿਛੋਕੜ ਸਾਨੂੰ ਯਾਦ ਹੈ, ਆਉਣ ਵਾਲੇ ਸਮੇਂ ਬਾਰੇ ਸੋਚ ਰਹੇ ਹਾਂ। ਇਹਨਾਂ ਨੂੰ ਕਹਿੰਦੇ ਨੇ ਸੁਰਤ ਮਤ ਮਨ ਬੁੱਧ, ਇਹ ਘੜਿਆ ਹੋਇਆ ਨਹੀਂ ਸਾਡਾ ਅੰਦਰ। ਜਿਵੇਂ ਨਾ ਬੇਕਾਰ ਕੋਈ ਚੀਜ਼ ਪਈ ਹੁੰਦੀ, ਮਿੱਟੀ ਜੰਮ ਗਈ, ਕੋਈ ਚੀਜ਼ ਇੱਧਰ ਵੱਧ ਗਈ, ਕੋਈ ਇੱਧਰ ਵੱਧ ਗਈ ਬੇਕਾਰ ਵਿੱਚ, ਤਾਂ ਜਿਹੜਾ ਸਾਡਾ ਅੰਦਰਲਾ ਹਿੱਸਾ ਹੈ ਨਾ, ਇਹ ਤਾਂ ਬਾਹਰਲਾ ਹੈ। ਬਾਹਰਲੇ ਅੰਗ ਸਾਡੇ ਜਿਹੜੇ ਨੇ, ਜਿਵੇਂ ਇੱਕ ਬੱਚੇ ਦੇ ਸਰੀਰ ਦੀ ਜਦੋਂ ਸ਼ੁਰੂਆਤ ਹੁੰਦੀ ਹੈ, ਤਾਂ ਉਦੋਂ ਉਹਦਾ ਸਰੀਰ ਕੇਵਲ ਇੱਕ ਮਾਸ ਦਾ ਛੋਟਾ ਜਿਹਾ ਟੁਕੜਾ ਹੁੰਦਾ ਹੈ, ਨਾ ਉਹਦੇ ਵਿੱਚ ਬਾਹਾਂ, ਨਾ ਲੱਤਾਂ, ਨਾ ਅੱਖਾਂ, ਕੁਝ ਨਹੀਂ ਹੁੰਦਾ ਉਹਦੇ ਅੰਦਰ। ਪਹਿਲਾਂ ਪਹਿਲ ਜਿਹੜੀ ਸਰੀਰ ਦਾ ਜਿਹੜੀ ਤਸਵੀਰ ਆਉਂਦੀ ਹੈ ਅਲਟਰਾਸਾਊਂਡ ਦੇ ਵਿੱਚ, ਉਹਦੇ ਵਿੱਚ ਅੰਗ ਨਹੀਂ ਹੁੰਦੇ, ਅੰਗ ਤੋਂ ਰਹਿਤ ਹੁੰਦਾ ਹੈ, ਕੇਵਲ ਮਿੱਟੀ ਦਾ ਇੱਕ ਗੋਲਾ, ਮਾਸ ਦਾ ਇੱਕ ਟੁਕੜਾ ਕੇਵਲ। ਪਰ ਜਦੋਂ ਸਹਿਜੇ ਸਹਿਜੇ ਕੁਦਰਤ ਉਹਨੂੰ ਘੜਦੀ ਹੈ ਨਾ, ਬਣਾਉਂਦੀ ਹੈ ਅੰਦਰ, ਤਾਂ ਉਹਦੇ ਵਿੱਚੋਂ ਅੰਗ ਨਿਕਲਣੇ ਸ਼ੁਰੂ ਹੋ ਜਾਂਦੇ ਨੇ, ਉਹਦੇ ਹੱਥ ਬਣਦੇ ਨੇ, ਪੈਰ, ਅੱਖਾਂ, ਨਾਸ਼ਕਾ ਬਣਦੀ ਹੈ, ਰਸਨਾ ਬਣਦੀ ਹੈ, ਸਰੀਰ ਦੇ ਸਾਰੇ ਹਿੱਸੇ ਕੁਦਰਤ ਘੜਦੀ ਜਾਂਦੀ ਹੈ। ਇਸ ਤਰ੍ਹਾਂ ਜਦੋਂ ਬੰਦਾ ਧਰਮ ਖੰਡ ਵਿੱਚ ਹੈ ਨਾ, ਇਹ ਸਮਝ ਲੈਣਾ ਵੀ ਉਹਦਾ ਅੰਦਰਲਾ ਹਿੱਸਾ ਇਸ ਤਰ੍ਹਾਂ ਜਿਵੇਂ ਇੱਕ ਮਾਸ ਦਾ ਗੋਲਾ ਹੈ, ਹੋਰ ਕੁਝ ਵੀ ਨਹੀਂ, ਉਹਦੇ ਵਿੱਚ ਅੰਗ ਕੋਈ ਵੀ ਨਹੀਂ ਹੁੰਦਾ, ਯਾਤਰਾ ਨਹੀਂ ਕਰ ਸਕਦਾ ਉਹ। ਜਿਹੜਾ ਬੰਦਾ ਧਰਮ ਖੰਡ ਹੈ ਵਿੱਚ ਹੈ ਨਾ, ਆਰੰਭਤਾ ਵਿੱਚ, ਧਰਮ ਖੰਡ ਦੇ ਅਰਥ ਨੇ ਮਰਿਆਦਾ ਵਿੱਚ, ਬੜੀ ਸੋਹਣੀ ਦਸਤਾਰ, ਬੜਾ ਸੋਹਣਾ ਸ੍ਰੀ ਸਾਹਿਬ, ਬਹੁਤ ਵਧੀਆ ਸਾਰਾ ਕੁਝ, ਪੂਰਾ ਨਿਤਨੇਮੀ, ਸਭ ਕੁਝ ਠੀਕ ਠਾਕ। ਪਰ ਇਹ ਹੈ ਧਰਮ ਖੰਡ, ਮਰਿਆਦਾ ਦਾ ਖੰਡ, ਇਹਦੇ ਵਿੱਚ ਬੰਦੇ ਦੇ ਅੰਦਰਲੇ ਅੰਗ ਨਹੀਂ ਨਿਕਲੇ ਅਜੇ, ਇਹ ਖਿਆਲ ਰੱਖਣਾ, ਐਵੇਂ ਨਾ ਹੰਕਾਰ ਵਿੱਚ ਚਲੇ ਜਾਣਾ ਕਿਤੇ। ਸ਼ੁਰੂਆਤ ਇੱਥੋਂ ਹੀ ਹੋਵੇਗੀ, ਇਹਦੇ ਤੋਂ ਬਿਨਾਂ ਅੱਗੇ ਨਹੀਂ ਵਧਣਾ, ਕਿਸੇ ਮਰਿਆਦਾ ਦੇ ਵਿੱਚੋਂ ਹੀ ਲੰਘਣਾ ਪਏਗਾ ਪਹਿਲਾਂ, ਜਿਹੜੀ ਗੁਰੂ ਸਾਹਿਬ ਨੇ ਦਿੱਤੀ ਹੈ। पांच ककार अमृत की दात गुरसिखी गुरु पंथ की मर्यादा आरंभता इथों करनी पै गई पर किते आरंभता करद्या सार असी हंकारी इन्ने वड्डे हो गए भी हुण तां हो गए खालसे पूरे परवाह नहीं किसे दी उत्थे तां अजे आरंभता हुई है जिवें बच्चे का शरीर बनना शुरू हुंदा है कोई अंग नहीं निकलिया अजे कोई यात्रा नहीं गुरु अंगद देव जी ने तां ही बचन किते सन कि कोई शरीर का अंग है ही नहीं तुरिए किवें तां कादे अंग चाहिए ने कहन लगे भय के चरण गुरु दे डर दे पैर चाहिए ने उस शरीर नू कर भाव के हथ प्यार दे चाहिए ने लोयन सुरत करे सुरत दियां अखां चाहिए ने नानक कहे सियाणीए इब कंत मिलावा हो इस करके ये जड़ा खंड है ना जिदे विच गुरु साहब कहिंदे उह सुंदर बड़े ने उत्थे तां के रूप ना कथने जाहे उन्हां दा जीवन सुंदरता नाल भरिया होया है बड़ा हुसन है उन्हां दे विच ते शरीरक तौर ते गल नहीं कर रहे इत्थे अर्थ ने कि उन्हां दा अंदरला पासा बड़ा सोहना है असीं कई बारी कहिंदे आ ना वी ये बंदा बाहरों ते बड़ा सोहना लगदा पर अंदर दा बड़ा करूप है अंदर इहदा टेढ़ा है बिल्कुल बाहरों बड़ा सोहना लगदा तां उस खंड दे अंदर जदों फिर परमात्मा उस मनुख दे अंदरले हिस्से दे आस्यों पास्यों जिहड़ी मैल जमी हुई ना वाधू वाधू उहनूं कहिंदे ने धर्म गुरसिखी दी घालणा उसनूं किसनूं कहिंदे गुरसिखी दी घालणा यह है कि साढ़े मन दे विच जिहड़ियां जिहड़ियां वाधू चीज़ां ने उहनां नूं कट देना नालों वड देना बाहर सिट देना असली शुद्ध मन अंदर रहे बस इकली इकली करके चीजा जिहड़ियां असीं जोड़ियां हुई ने कूड़ा कबाड़ आ समाज सानू यही देंदा सारा दिन होर की है बंदे ने इत्थे जन्म लिया है ते इत्थे की खटिया इत्थों यही लिया है चतुराईयां करनियां चलाकियां करनियां हंकार इकट्ठा करना सिखाया ही यह जांदा है बच्चा अजे होश लैंदा है ते मां बाप प्रबंध करदे ने सब तो पहला की यह नहीं सिखाउंदे ये बड़ा घट सिखाया जाता है कि इस दुनिया में रह के तू किसी नूं धोखा नहीं देना यह सिखाया जाता है भी किसी बंदे नूं धोखा किवें देना है दसिया जाता है कि सीधी गल नहीं करी दी किसी नाल अपना काम कढ़न वास्ते निम्रता धारण कर ली दी है बस काम निकल गया बाहरों बाहरों किसी नाल गवाउणी नहीं ते अंदरों किसी नाल दोस्ती पाउणी नहीं यह सिद्धांत है संसार का वो कहिंदे ने बाहरों बाहरों ते पूरा जी जी करो सब करो अंदरों किसे नाल मित्रता नहीं पाउणी ते बंदा यही जिहड़ा सुभाअ है फिर गुरु नाल भी वरत पैंदा है बड़ी वड्डी गलती कर लैंदा उहनूं इह नहीं चेता रहिंदा वी ये वो गुरु है जिहड़ा तेरे पैरां वल्लों वेख के तेरा जीवन दस देगा तेरे अंदर की चल रहा है तेरे हत्थां वल्लों तेरे रोटी खाण वल्लों वेख के तेरी दृष्टि विचों तेरा मन दिसेगा तेरे हत्थां दा हिलना तुरना फिरना इधर उधर वेखना कम करना बंदे दी तस्वीर बाहर उजागर कर देगा दे अंदर की है सीधा है कि नहीं ईमानदारी है कि नहीं तां गुरु नानक साहब सच्चे पातशाह ने यह उदाहरण दित्ती सी कहन लगे मां सतगुरु साडी हालत यह है भी एक चोर रात नूं निकलिया चोरी करन सन ला लई अद्धी रात सी हनेरा सन ला के अंदर वड़ गया चोरी कर लई सोना कढ लिया बाहर निकलिया बड़ा खुश ते गलियां दे विचों दी उस माल नूं उस सोने नूं लैके जा रहा है नाले कदी अगों देखदा कदी पिछों देखदा है भी कोई वेखता नहीं रहा हजूर कहिंदे हे अकाल पुरख साडा ई जीवन है उस चोर वांगू असी चोरियां बहुत करने हैं ते करके फिर सोचने हैं भी छुपा लई लुका लिया सारा कुछ दे लिया धोखा पर हजूर ने बचन किते सारियां तो लुका लईए पर तेरे तो किवें लुकाईए तू ते दिन रात नाल स्वास तो भी नेड़े है हत्थां तो भी नेड़े ਤਾਂ ਉਹਨਾਂ ਨੇ ਬਚਨ ਕੀਤੇ ਕਿ ਹੱਟ ਪਟਨ ਬਜ ਬਿਜ ਮੰਦਰ ਭੰਨੈ, ਹੱਟੀ ਨੂੰ ਭੰਨਦਾ, ਘਰਾਂ ਨੂੰ ਸੰਨ ਲਾ ਲੈਂਦਾ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੈ, ਤੇਰੇ ਤੋਂ ਕਿਵੇਂ ਲੁਕਾ ਲੈਗਾ। ਇਹ ਹਾਲਤ ਸਾਡੀ ਹੈ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਨੀ ਔਗੁਣ ਮੇਰੇ ਰਹਾਉ ਦੀ ਤੁਕ ਹੈ। ਸਾਰੇ ਸ਼ਬਦ ਦਾ ਸਾਰਾਂਸ਼ ਇਹਦੇ ਵਿੱਚ ਹੈ, ਇਹਦੇ ਵਿੱਚ ਸਮੁੱਚਾ ਭਾਵ ਹੈ। ਤਾਂ ਸਤਿਗੁਰੂ ਕਹਿੰਦੇ ਉਹਨਾਂ ਦੇ ਅੰਦਰ ਦੀ ਜਿਹੜੀ ਮੈਲ ਹੈ, ਸਹਿਜੇ ਸਹਿਜੇ ਸ਼ਬਦ ਜਿਹੜਾ ਝਾੜਦਾ ਜਾਂਦਾ, ਜਿਵੇਂ ਇੱਕ ਮੂਰਤੀ ਨੂੰ ਛੈਣੀ ਨਾਲ ਘੜਿਆ ਜਾਂਦਾ, ਜਿਵੇਂ ਇੱਕ ਕੱਪੜੇ ਨੂੰ ਸੀਣ ਵਾਸਤੇ ਉਹਦੀਆਂ ਛੋਟੀਆਂ ਛੋਟੀਆਂ ਕਤਰਾਂ ਜਿਹੜੀਆਂ ਨੇ ਟੇਲਰ ਨਾਲੋਂ ਲਾਉਂਦਾ, ਇਸ ਤਰ੍ਹਾਂ ਗੁਰੂ ਆਪਣੇ ਸਿੱਖ ਦੇ ਮਨ ਦੇ ਵਿੱਚ ਪਿਆ ਹੋਇਆ ਵਾਧੂ ਵਾਧੂ ਜਿਹੜਾ ਬੇਕਾਰ ਦਾ ਕੂੜਾ ਕਬਾੜ ਹੈ, ਹੰਕਾਰ ਦਾ, ਮੈਂ ਮੇਰੀ ਦਾ, ਹਉਮੈ ਦਾ, ਜਾਂ ਹੋਰ ਕਈ ਤਰ੍ਹਾਂ ਦੀਆਂ ਮੈਲਾਂ ਨੇ, ਇਹਨਾਂ ਸਾਰੀਆਂ ਨੂੰ ਕੱਟ ਕੱਟ ਕੇ, ਥੋੜਾ ਥੋੜਾ ਕਦਰ ਕਤਰ ਕੇ, ਸਹਿਜੇ ਸਹਿਜੇ ਨਾਲੋਂ ਲਾ ਕੇ, ਫਿਰ ਉਹਦੇ ਅੰਦਰਲੇ ਜੀਵਨ ਦੇ ਅੰਗ ਜਿਹੜੇ ਨੇ ਬੜੇ ਸੁਣੱਖੇ ਬਣਾ ਦਿੰਦਾ, ਬੜਾ ਸੋਹਣਾ, ਬੜਾ ਸੁੰਦਰ ਲੱਗਦਾ। ਤਾਂ ਇਸੇ ਨੂੰ ਹਜ਼ੂਰ ਨੇ ਕਿਹਾ, ਕਹਿੰਦੇ ਤਾਂ ਕਿ ਰੂਪ ਨ ਕਥਨੇ ਜਾਹੇ। ਐਸੇ ਗੁਰਮੁਖਾਂ ਦੇ ਅੰਦਰਲੇ ਜਿਹੜੇ ਰੂਪ ਨੇ ਉਹ ਕਹੇ ਨਹੀਂ ਜਾ ਸਕਦੇ, ਉਹਨਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ, ਉਹਨਾਂ ਵਿੱਚ ਕਿੰਨਾ ਕੁ ਸੁੰਦਰਤਾ ਹੈ। ਔਰ ਹਜ਼ੂਰ ਨੇ ਅੱਗੇ ਇਸ਼ਾਰਾ ਵੀ ਕਰ ਦਿੱਤਾ, ਕੁਝ ਗੱਲਾਂ ਦੇ ਇਸ਼ਾਰੇ ਕੀਤੇ ਗਏ ਜਿਹਦੇ ਵਿੱਚ ਕਹਿੰਦੇ ਤਿੱਥੈ ਲੋ ਲੋ ਆਕਾਰ। ਵੈਸੇ ਲੋ ਦੇ ਅਰਥ ਵਿਦਵਾਨਾਂ ਨੇ ਧਰਤੀਆਂ ਕੀਤੇ ਨੇ, ਪਰ ਕਈਆਂ ਨੇ ਇਹਦੇ ਤੋਂ ਅੱਗੇ ਜਾ ਕੇ, ਕਿਉਂ ਕੁਝ ਲੋਕ ਤਜਰਬੇ ਵਾਲੇ ਨੇ, ਲੋ ਦੇ ਅਰਥ ਧਰਤੀ ਵੀ ਬਣਦੇ ਨੇ ਲੋਕ, ਪਰ ਉਹਨਾਂ ਗੁਰਮੁਖਾਂ ਨੇ ਜਿਨ੍ਹਾਂ ਨੇ ਇਹਨੂੰ ਕੁਝ ਵੇਖਿਆ ਉਹ ਕਹਿੰਦੇ ਨਹੀਂ, ਤਿੱਥੈ ਲੋ ਲੋ ਆਕਾਰ ਦੇ ਅਰਥ ਨੇ ਕਿ ਉੱਥੇ ਜਿਹੜੇ ਆਕਾਰ ਬਣੇ ਹੋਏ ਨੇ, ਉਸ ਸੱਚਖੰਡ ਵਿੱਚ ਜਿਹੜੇ ਸਰੀਰ ਬਣੇ ਹੋਏ ਨੇ ਉਹ ਲੋ ਦੇ ਅਰਥ ਨੇ, ਚਾਨਣ ਦੇ ਬਣੇ ਹੋਏ ਨੇ, ਜਿਵੇਂ ਆਪਾਂ ਕਹਿੰਦੇ ਹਾਂ ਲੋ ਲੱਗ ਰਹੀ ਦੀਵੇ ਦੀ, ਨੂਰ ਦੇ ਬਣੇ ਹੋਏ। ਤਿੱਥੈ ਲੋ ਲੋ ਆਕਾਰ, ਆਕਾਰ ਦਾ ਮਤਲਬ ਉਹ ਜਿਹੜੇ ਸਰੀਰ ਨੇ ਜਿਨ੍ਹਾਂ ਦੀ ਗੱਲ ਇੱਥੇ ਕਰ ਰਹੇ ਨੇ ਕਿ ਤਾਂ ਕਿ ਰੂਪ ਨਾ ਕਥਨੇ ਜਾਹੇ, ਉਹਨਾਂ ਦੇ ਸਰੀਰ ਲੋ ਲੋ ਆਕਾਰ ਕਿਸੇ ਨੂਰ ਦੇ ਨੇ, ਕਿਸੇ ਚਾਨਣ ਦੇ ਬਣੇ ਹੋਏ ਨੇ, ਐਸੀ ਅਵਸਥਾ ਹੈ ਉਹਨਾਂ ਦੀ। ਔਰ ਇਹ ਉਦਾਹਰਨਾਂ ਵੀ ਦਿੱਤੀਆਂ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ, ਹੋਰ ਤੇ ਕੋਈ ਤਰੀਕਾ ਨਹੀਂ ਸੀ, ਬਾਹਰ ਵਾਲੇ ਚਾਨਣ ਦੀ ਗੱਲ ਉਦਾਹਰਨ ਦੇਣੀ ਪਈ। ਤਾਂ ਸਾਹਿਬ ਕਹਿੰਦੇ ਇੱਕ ਉਹਨਾਂ ਵਿੱਚ ਹੋਰ ਗੁਣ ਪੈਦਾ ਹੋ ਜਾਂਦਾ, ਕਹਿੰਦੇ ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨਿਰੰਤਰ ਵਸ ਗਏ, ਨਾ ਤਾਂ ਉਹ ਮਰਦੇ ਨੇ ਤੇ ਨਾ ਉਹ ਠੱਗੇ ਜਾ ਸਕਦੇ ਨੇ, ਉਹਨਾਂ ਕੋਲੋਂ ਕੁਝ ਠੱਗੇ ਨਹੀਂ ਜਾ ਸਕਦਾ, ਠੱਗਿਆ ਕੀ ਜਾਏਗਾ, ਕੁਝ ਹੈ ਹੀ ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਜਿਹਨੂੰ ਦੂਜਾ ਖੋ ਲਵੇ। ਵੈਸੇ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹੋਰ ਜੋ ਕੁਝ ਹੈ ਨਾ, ਜਿਹਦੇ ਖੁੱਸਣ ਦਾ ਸਾਨੂੰ ਡਰ ਬਣਿਆ ਰਹਿੰਦਾ, ਉਹ ਬੰਦੇ ਦਾ ਆਪਣਾ ਨਹੀਂ ਤਾਂ ਹੈ, ਜਿਹੜਾ ਆਪਣਾ ਆਪ ਹੈ ਨਾ ਉਹਨੂੰ ਕੋਈ ਨਹੀਂ ਖੋ ਸਕਦਾ। ਧਿਆਨ ਦਿਓ, ਕੋਈ ਬੰਦਾ ਸਾਡੀ ਜੇਬ ਵਿੱਚੋਂ ਮਾਇਆ ਕੱਢ ਸਕਦਾ ਹੈ, ਵਸਤਰ ਲਾ ਸਕਦਾ ਹੈ, ਹੋਰ ਕਿਸੇ ਚੀਜ਼ ਨੂੰ ਖੋ ਸਕਦਾ ਹੈ, ਜਾਂ ਇਉਂ ਕਹੋ ਵੀ ਸਰੀਰ ਨੂੰ ਵੀ ਮਾਰ ਸਕਦਾ ਹੈ, ਪਰ ਜਿਹੜਾ ਇਸ ਸਰੀਰ ਦੁਆਰਾ ਸਿਮਰਨ ਕੀਤਾ ਗਿਆ, ਨਾਮ ਜਪਿਆ ਗਿਆ, ਜਿੱਥੇ ਉਹ ਅੰਦਰ ਟਿਕ ਗਿਆ ਉੱਥੋਂ ਤੱਕ ਹੱਥ ਕਿਹਦਾ ਜਾ ਸਕਦਾ ਹੈ, ਕੋਈ ਉਹਨੂੰ ਖੋ ਨਹੀਂ ਸਕਦਾ। ਤਾਂ ਹੈ ਵੀ ਉਹੀ ਚੀਜ਼ ਆਪਣੀ, ਬਾਕੀ ਸਾਡਾ ਕੁਝ ਇੱਥੇ ਹੈ ਹੀ ਨਹੀਂ। ਜਿਹੜੀ ਚੀਜ਼ ਨੂੰ ਅਸੀਂ ਜੱਫਾ ਮਾਰ ਕੇ ਬੈਠੇ ਹਾਂ ਉਹ ਖੁਸ ਜਾਣ ਵਾਲੀ ਹੀ ਹੈ, ਉਹ ਖੋ ਲਈ ਜਾਏਗੀ। ਮੌਤ ਦੇ ਅਰਥ ਇਹ ਨੇ ਕਿ ਜਿਹੜੀ ਉਹਨਾਂ ਚੀਜ਼ਾਂ ਨੂੰ ਸਾਡੇ ਤੋਂ ਖੋ ਲੈਂਦੀ ਹੈ ਜਿਹੜੀਆਂ ਸਾਡੀਆਂ ਆਪਣੀਆਂ ਨੇ, ਹੋਰ ਮੌਤ ਖੋਹਦੀ ਥੋੜ੍ਹੀ ਕੁਝ। ਜੋ ਸਾਡੀ ਆਪਣੀ ਵਸਤੂ ਨਹੀਂ ਉਹਨਾਂ ਚੀਜ਼ਾਂ ਨੂੰ ਖੋਣ ਦੀ ਪ੍ਰਕਿਰਿਆ ਨੂੰ ਕਹਿੰਦੇ ਨੇ ਮੌਤ। ਤੇ ਗੁਰੂ ਸਾਹਿਬ ਨੇ ਕਿਹਾ ਤਾਂ ਹੀ ਕਿਹਾ ਵੀ ਧਰਮ ਜਿਹੜਾ ਇੱਕ ਮੌਤ ਹੈ। ਮੌਤ ਦਾ ਮਤਲਬ ਕਿ ਅਖੀਰਲੇ ਦਿਨ ਮੌਤ ਨੇ ਤੇਰੇ ਕੋਲੋਂ ਸਭ ਕੁਝ ਖੋਹ ਲੈਣਾ ਜੋ ਤੇਰਾ ਨਹੀਂ, ਤੇ ਕਿਉਂ ਨਾ ਤੂੰ ਮਰਨ ਤੋਂ ਪਹਿਲਾਂ ਉਹਨੂੰ ਥੋੜਾ ਜਿਹਾ ਆਪਣੇ ਤੋਂ ਪਾਸੇ ਕਰ ਦੇ। ਜਿਨ੍ਹਾਂ ਨੇ ਪਹਿਲਾਂ ਖੋਹ ਲਿਆ ਉਹਨਾਂ ਦੀ ਮੌਤ ਨਹੀਂ ਆਉਂਦੀ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਉਹਦੀ ਮੌਤ ਦੇ ਅਰਥ ਕੀ ਬਣਦੇ ਨੇ? ਤਾਂ ਉਹਨੂੰ ਮਾਰਿਆ ਤਾਂ ਹੀ ਨਹੀਂ ਜਾ ਸਕਦਾ ਕਿ ਜਿਵੇਂ ਕੋਈ ਆਦਮੀ ਕਿਸੇ ਮਕਾਨ ਵਿੱਚ ਰਹਿੰਦਾ ਸੀ, ਨਜਾਇਜ਼ ਕਬਜ਼ਾ ਕੀਤਾ ਸੀ ਉਹਨੇ, ਤਾਂ ਉਹਨੇ ਆਪਣਾ ਪ੍ਰਬੰਧ ਕਰ ਲਿਆ ਵੀ ਮੇਰਾ ਇਸ ਮਕਾਨ ਵਿੱਚ ਰਹਿਣ ਦਾ ਸਮਾਂ ਇੱਕ ਸਾਲ ਰਹਿ ਗਿਆ, ਇਹਦੇ ਤੋਂ ਪਹਿਲਾਂ ਪਹਿਲਾਂ ਮੈਂ ਦੂਸਰੇ ਮਕਾਨ ਦਾ ਪ੍ਰਬੰਧ ਕਰਨਾ। ਉਹ ਆਪਣਾ ਸਮਾਨ ਪਹਿਲਾਂ ਹੀ ਕੱਢ ਲੈਂਦਾ ਹੈ ਕਿਉਂਕਿ ਉਹਨੂੰ ਪਤਾ ਹੈ ਇਸ ਮਕਾਨ ਦਾ ਮੇਰਾ ਵਕਤ ਸਮਾਪਤ ਹੋ ਰਿਹਾ ਹੈ। ਉਹ ਦੂਜਾ ਮਕਾਨ ਬਣਾ ਕੇ ਉਹਦੇ ਤੋਂ ਪਹਿਲਾਂ ਪਹਿਲਾਂ ਸਮਾਨ ਸ਼ਿਫਟ ਕਰ ਲੈਂਦਾ ਹੈ, ਇੱਕ ਦੋ ਸਮਾਨ ਥੋੜੇ ਜਿਹੇ ਬਚਦੇ ਨੇ ਉਸ ਦਿਨ ਵਾਸਤੇ। ਤਾਂ ਫਿਰ ਉਹ ਜਦੋਂ ਪਹਿਲਾਂ ਹੀ ਉਹਨੇ ਉਸ ਮਕਾਨ ਨੂੰ ਖਾਲੀ ਕਰ ਦਿੱਤਾ, ਤੇ ਫਿਰ ਜਿਹਦਾ ਮਕਾਨ ਸੀ ਉਹਨੂੰ ਧੱਕੇ ਨਾਲ ਖਾਲੀ ਨਹੀਂ ਕਰਾਉਣਾ ਪਿਆ, ਉਹ ਬੜੇ ਸਤਿਕਾਰ ਨਾਲ ਆਇਆ, ਉਹਨੇ ਬੜਾ ਪਿਆਰ ਕੀਤਾ ਵੀ ਤੂੰ ਸਮੇਂ ਨਾਲ ਖਾਲੀ ਕਰ ਦਿੱਤਾ। ਤੇ ਜੇ ਉਹ ਬੰਦਾ ਉਹਨੇ ਮਕਾਨ ਖਾਲੀ ਨਾ ਕੀਤਾ, ਉੱਥੇ ਪੈਰ ਪਸਾਰ ਕੇ ਬੈਠ ਗਿਆ, ਦਿਨ ਆ ਗਿਆ ਛੱਡਣ ਦਾ ਤੇ ਸਮਾਨ ਸਾਰਾ ਵਿੱਚੇ ਪਿਆ, ਉਹਨਾਂ ਕਿਹਾ ਜੀ ਛੱਡਣਾ ਹੈ, ਹੁਣ ਉਹ ਛੱਡਦਾ ਨਹੀਂ, ਤਾਂ ਫਿਰ ਉਸ ਬੰਦੇ ਨੂੰ ਧੂ ਕੇ ਸਰਕਾਰ ਬਾਹਰ ਕੱਢਦੀ, ਉਹਦਾ ਕਬਜ਼ਾ ਖਤਮ ਕਰਦੀ। ਇਹ ਜਿਹੜੀ ਦੇਹ ਹੈ ਨਾ, ਜਿਹੜਾ ਸਰੀਰ ਹੈ, ਹੈ ਕੁਝ ਫਿਕਸ ਸਮੇਂ ਵਾਸਤੇ ਰਹਿਣ ਵਾਸਤੇ, ਮਕਾਨ ਹੈ ਕੁਝ ਵਕਤ ਵਾਸਤੇ ਰਹਿਣ ਵਾਸਤੇ ਮਿਲਿਆ ਹੈ, ਪਰ ਬੰਦੇ ਨੇ ਕਬਜ਼ਾ ਜਮਾ ਲਿਆ ਸਦੀਵ ਕਾਲ ਵਾਸਤੇ। ਫਿਰ ਮੌਤ ਆਉਂਦੀ ਹੈ, ਸਰਕਾਰ ਆਉਂਦੀ, ਉਹ ਕਹਿੰਦੇ ਕੱਢੋ ਬਾਹਰ ਇਹਨੂੰ ਖਿੱਚ ਕੇ। ਤਾਂ ਹੀ ਤੇ ਬੰਦਾ ਮੁੱਠੀਆਂ ਭੇਜਦਾ ਨਾ ਮਰਨ ਲੱਗਿਆ, ਹੱਥ ਮਰੋੜੇ ਤਨ ਕੱਪੇ ਸਿਆਹੋ ਹੋਵਾ ਸਿਹਤ, ਕੀ ਫੜਦਾ ਹੱਥਾਂ ਨਾਲ? ਉਹ ਫੜਦਾ ਵੀ ਜਿਵੇਂ ਬੰਦੇ ਨੂੰ ਕਿਸੇ ਮਕਾਨ ਵਿੱਚੋਂ ਖਿੱਚ ਕੇ ਬਾਹਰ ਕੱਢੀਏ ਨਾ, ਹੱਥ ਪਾਉਂਦਾ ਕਦੀ ਕਿਸੇ ਚੀਜ਼ ਨੂੰ ਕਦੀ ਕਿਸੇ ਨੂੰ, ਪਰ ਛੱਡਣਾ ਪੈਣਾ ਹੈ। ਤਾਂ ਉਹਨੂੰ ਛੱਡਣ ਦੀ ਪ੍ਰਕਿਰਿਆ ਹੀ ਸਿੱਖੀ ਦੀ ਮੁਸ਼ਕਤ ਹੈ। ਪਹਿਲਾਂ ਛੱਡਣ ਦੀ ਜਾਚ ਸਿੱਖ ਲੈਣੀ, ਰਹਿਣਾ ਵਿੱਚ ਹੈ, ਸਰੀਰ ਨਹੀਂ ਛੱਡਣਾ। ਸਿੱਖੀ ਦੀ ਘਾਲਣਾ ਦੇ ਅਰਥ ਕੋਈ ਇਸ ਤਰ੍ਹਾਂ ਦੀ ਤਪੱਸਿਆ ਨੇ ਵੀ ਸੰਨਿਆਸੀ ਹੋ ਜਾਣਾ, ਸਰੀਰ ਛੱਡ ਕੇ ਬਾਹਰ ਕੱਢ ਲੈਣੀ ਆਤਮਾ, ਨਹੀਂ। ਕੋਈ ਆਪਣੇ ਮਤ ਵਿੱਚ ਕਰਦਾ ਹੋਵੇ ਤੇ ਉਹਦੀ ਵੱਖਰੀ, ਪਰ ਇਹਦੇ ਤੋਂ ਅਲੈਦਾ ਹੋ ਜਾਣਾ, ਇਹਦੇ ਤੋਂ ਅਲੱਗ ਹੋ ਜਾਣਾ। ਜਿਹੜੀ ਚੀਜ਼ ਨੂੰ ਮੌਤ ਨੇ ਛਡਾਉਣਾ ਹੈ, ਉਹਨੂੰ ਆਪ ਹੀ ਛੱਡ ਦੇਣਾ, ਤਾਂ ਫਿਰ ਉੱਥੇ ਮੌਤ ਆਏਗੀ ਨਹੀਂ। ਫਿਰ ਮੌਤ ਤਾਂ ਸਵਾਗਤ ਦਾ ਹਾਰ ਲੈ ਕੇ ਆਏਗੀ ਉਸ ਬੰਦੇ ਨੂੰ। ਤਾਂ ਹੀ ਕਿਹਾ ਵੀ ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਸ ਆਦਰ ਸਭ ਦਿਓ, ਸਾਰੇ ਸਤਿਕਾਰ ਮਿਲਦਾ, ਕਿਉਂਕਿ ਉਹਨੇ ਵਕਤ ਦੇ ਉੱਤੇ ਜੋ ਕੁਝ ਰੱਬ ਨੇ ਦੇਹ ਦਿੱਤੀ ਸੀ, ਸਰੀਰ ਦਿੱਤਾ ਸੀ, ਸਮੇਂ ਤੋਂ ਪਹਿਲਾਂ ਉਹਦੇ ਵਿੱਚ ਰਹਿ ਕੇ ਕੰਮ ਕੀਤਾ, ਮਿਲਿਆ ਇਸ ਲਈ ਸੀ ਕਿ ਇਹਦੇ ਵਿੱਚ ਕੁਝ ਇਕੱਠਾ ਕੀਤਾ ਜਾਏ, ਕਮਾਉਣਾ ਸੀ, ਦੂਸਰਾ ਮੈਲ ਬਣਾਉਣਾ ਸੀ। ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜਦੋਂ ਡੱਲੇ ਦੇ ਘਰ ਗਏ ਤਾਂ ਉਹਨੇ ਆਪਣਾ ਘਰ ਦਿਖਾਇਆ ਸੀ, ਬਹੁਤ ਸੋਹਣਾ, ਬੜਾ ਵੱਡਾ ਸੀ, ਤੇ ਕੋਈ ਉਸਤਤ ਸੁਣਨੀ ਚਾਹੁੰਦਾ ਸੀ ਆਪਣੇ ਘਰ ਦੀ ਕਿ ਮੇਰੇ ਹਵੇਲੀ ਬਾਰੇ, ਮੇਰੇ ਮਕਾਨ ਬਾਰੇ ਗੁਰੂ ਸਾਹਿਬ ਕੁਝ ਕਹਿਣਗੇ। ਸਤਿਗੁਰਾਂ ਨੇ ਕੁਝ ਨਹੀਂ ਕਿਹਾ, ਅਖੀਰ ਨੂੰ ਉਹਨੇ ਕਹਿ ਦਿੱਤਾ ਮੇਰਾ ਮਕਾਨ ਕਿਵੇਂ ਦਾ ਲੱਗਾ। ਸਤਿਗੁਰਾਂ ਨੇ ਕਿਹਾ ਵੀ ਮਕਾਨ ਤੇਰਾ ਚੰਗਾ ਹੈ, ਪਰ ਤੂੰ ਇੱਕ ਕਮਰਾ ਬਣਾਉਣਾ ਭੁੱਲ ਗਏ। ਉਹ ਕਹਿੰਦਾ ਜੀ ਦੱਸੋ, ਕੋਈ ਹੁਣੇ ਬਣਵਾ ਦਿੰਦੇ ਹਾਂ, ਮਾਇਆ ਦੀ ਕੋਈ ਕਮੀ ਨਹੀਂ। ਹਜ਼ੂਰ ਨੇ ਕਿਹਾ ਨਹੀਂ, ਉਹ ਕਮਰਾ ਇੱਥੋਂ ਦੀਆਂ ਇੱਟਾਂ ਨਾਲ ਨਹੀਂ ਬਣਦਾ, ਉਹਨੂੰ ਇੱਥੋਂ ਦੇ ਮਿਸਤਰੀ ਰਾਜ ਨਹੀਂ ਬਣਾਉਂਦੇ, ਹੋਰ ਕਿੱਥੋਂ ਮਿਲਦੇ ਨੇ। ਤੇ ਸਤਿਗੁਰਾਂ ਨੇ ਕਿਹਾ ਜਿਹੜਾ ਮਹਿਲ ਤੂੰ ਮੈਨੂੰ ਦਿਖਾ ਰਿਹਾ, ਮੈਂ ਇਹਦੇ ਬਾਰੇ ਤਾਂ ਨਹੀਂ ਕੁਝ ਕਿਹਾ ਵੀ ਡੱਲਿਆ, ਇੱਕ ਗੱਲ ਚੇਤੇ ਰੱਖੀ, ਇਸ ਮਹਿਲ ਦੇ ਵਿੱਚ ਵੀ ਤੂੰ ਤਾਂ ਰਹਿ ਰਿਹਾ, ਤੇਰੇ ਅੰਦਰ ਨਾਮ ਦੀ ਕਣੀ ਤੇਰੇ ਵਿੱਚ ਜਿੰਦ ਹੈ, ਜਿੱਦਣ ਨਿਕਲ ਗਈ ਨਾ ਤੇਰੇ ਸਰੀਰ ਵਿੱਚੋਂ ਜਿੰਦ, ਤੇ ਜ਼ਿਆਦੀ ਗੱਲ ਹੋਈ ਤੇ ਅੱਠ ਪੈਰ ਰੱਖ ਲੈਣਗੇ, ਫਿਰ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਸਲਾਹ ਕਰਨੀ, ਜਲਦੀ ਕਰੋ, ਜੇ ਕੋਈ ਰਿਸ਼ਤੇਦਾਰ ਆਉਂਦਾ ਠੀਕ ਹੈ, ਨਹੀਂ ਤੈਨੂੰ ਇੰਨਾ ਸਮਾਂ ਹੋ ਗਿਆ, ਸਰੀਰ ਵਿੱਚੋਂ ਬਦਬੂ ਆਉਣ ਲੱਗ ਜਾਏਗੀ। ਚਲੋ ਜੇ ਜ਼ਿਆਦਾ ਕੋਈ ਅਮੀਰ ਹੋਇਆ ਤੇ ਉਹ ਏਸੀ ਵਿੱਚ ਲਾ ਦੇਗਾ, ਦੋ ਚਾਰ ਦਿਨ ਦਸ ਦਿਨ ਕੱਢੇਗਾ, ਕਿੰਨਾ ਕੁ ਚਿਰ ਤੈਨੂੰ ਰੱਖਣਾ ਇਸ ਮਕਾਨ ਦੇ ਵਿੱਚ, ਖਿੱਚ ਕੇ ਬਾਹਰ ਵਗਾਉਣਗੇ ਤੈਨੂੰ? ਫਿਰ ਮਕਾਨ ਕਿਹੜਾ ਹੈ? ਕਹਿਣ ਲੱਗੇ ਉਹ ਮਕਾਨ ਹੈ ਵਾਹਿਗੁਰੂ ਦੇ ਪਿਆਰ ਦਾ, ਅਕਾਲ ਪੁਰਖ ਦੇ ਸਿਮਰਨ ਦਾ। ਉਹ ਤੂੰ ਇਹਦੇ ਵਿੱਚ ਰਹਿੰਦਿਆਂ ਰਹਿੰਦਿਆਂ ਪਹਿਲਾਂ ਬਣਾ ਲੈ, ਤੇ ਜਿੱਦਣ ਇਹ ਛੱਡਣਾ ਪਏਗਾ ਅੱਗੇ ਥਾਂ ਬਣੀ ਹੋਵੇਗੀ, ਨਹੀਂ ਤੇ ਉੱਥੇ ਤੁਰਿਆ ਫਿਰੇਗਾ ਕਿੱਕਰਾਂ ਤੇ ਚੜਦਾ, ਫਿਰ ਥਾਂ ਨਹੀਂ ਮਿਲਣੀ। ਫਿਰ ਘਰ ਵਾਲੇ ਗਤੀ ਕਰਾਉਂਦੇ ਫਿਰਨਗੇ ਤੇਰੀ 21 ਰੁਪਈਏ ਦੇ ਕੇ, ਵੀ ਹੁਣ ਭਟਕਦਾ ਫਿਰਦਾ ਕਿਤੇ, ਪਹਿਲਾਂ ਬਣਾਉਂਦਾ ਕਿਉਂ ਨਹੀਂ? ਤਾਂ ਮੁਸ਼ਕਤ ਕੀ ਹੈ, ਘਾਲਣਾ ਕੀ ਸਿੱਖੀ ਦੀ, ਕਿ ਇਸ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆ ਉਸ ਦੁਨੀਆਂ ਵਿੱਚ ਥਾਂ ਬਣਾ ਲੈਣਾ, ਜਿਹਨੂੰ ਛੱਡਣਾ ਹੈ ਛੱਡਣਾ ਪੈਣਾ। ਇਸ ਕਰਕੇ ਕਹਿੰਦੇ ਉਹਨਾਂ ਨੂੰ ਕੋਈ ਮੌਤ ਨਹੀਂ ਮਾਰ ਸਕਦੀ, ਕਿਉਂਕਿ ਉਹ ਮੌਤ ਤੋਂ ਪਹਿਲਾਂ ਹੀ ਉਸ ਹਾਲਤ ਦੇ ਵਿੱਚੋਂ ਪਾਰ ਚਲੇ ਜਾਂਦੇ, ਨਾ ਉਹਨਾਂ ਨੂੰ ਠੱਗਿਆ ਜਾ ਸਕਦਾ ਹੈ, ਧੋਖਾ ਨਹੀਂ ਕੋਈ ਦੇ ਸਕਦਾ। ਜਿਤਨਾ ਮਰਜ਼ੀ ਕੋਈ ਕਰੇ ਯਤਨ ਕਿ ਉਹਨਾਂ ਨੂੰ ਧੋਖਾ ਦੇ ਦਿੱਤਾ ਜਾਏ, ਉਹ ਧੋਖੇ ਵਿੱਚ ਨਹੀਂ ਆਉਂਦੇ। ਜਿਹੜਾ ਉਹਨਾਂ ਨੂੰ ਧੋਖਾ ਦਿੰਦਾ ਹੈ ਉਹ ਆਪ ਉਸ ਧੋਖੇ ਵਿੱਚ ਫਸ ਜਾਂਦਾ ਹੈ। ਥੋੜੇ ਸਮੇਂ ਵਾਸਤੇ ਉਹਨੂੰ ਲੱਗਦਾ ਵੀ ਦੇ ਲਿਆ ਧੋਖਾ, ਕਿਹੜਾ ਪਤਾ ਹੈ, ਪਰ ਉਹ ਐਸਾ ਸੰਗਲ ਬਣ ਜਾਂਦਾ ਹੈ ਕਿ ਉਹਦੇ ਗਲੇ ਵਿੱਚ ਪੈ ਜਾਂਦਾ, ਉਹਨੂੰ ਕਈ ਜਨਮ ਤੱਕ ਛੱਡਦਾ ਨਹੀਂ। ਜਿਹੜਾ ਗੁਰੂ ਨੂੰ ਗੁਰਮੁਖ ਨੂੰ ਧੋਖਾ ਦਿੰਦਾ ਉਹ ਆਪ ਧੋਖੇ ਵਿੱਚ ਰਹਿਣ ਲੱਗ ਪੈਂਦਾ, ਸਿਰਫ ਉਹ ਧੋਖੇ ਤੋਂ ਬਚਦਾ ਹੈ ਜਿਹਨੂੰ ਸਾਹਿਬ ਕਹਿੰਦੇ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓੜ ਤੁਹਾਰੀ। ਇਸ ਕਰਕੇ ਉਹ ਠੱਗੇ ਨਹੀਂ ਜਾ ਸਕਦੇ ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਵੱਸਦੇ ਨੇ। ਫਿਰ ਅੱਗੇ ਬਚਨ ਕਿਤੇ ਕੀਤੇ ਕਹਿੰਦੇ ਤਿੱਥ ਹੈ ਭਗਤ ਵਸੈ ਕੇ ਲੋ, ਕਈ ਲੋਕਾਂ ਦੇ ਭਗਤ ਉਸ ਥਾਂ ਤੇ ਨਿਵਾਸ ਰੱਖਦੇ ਨੇ। ਕਰੈ ਆਨੰਦ ਸੱਚਾ ਮਨ ਸੋਏ, ਸਦਾ ਉਹ ਆਨੰਦ ਵਿੱਚ ਰਹਿੰਦੇ ਔਰ ਉਹਨਾਂ ਦਾ ਮਨ ਵੀ ਸੱਚਾ ਹੈ। ਤੇ ਸੋਏ ਦਾ ਅਰਥ ਹੈ ਮਨ ਦੀ ਹਵਾ, ਜਿਹੜੇ ਥਾਂ ਤੇ ਉਹ ਰਹਿੰਦੇ ਨੇ ਮਨ ਦੀ ਇੱਕ ਹਵਾ ਹੈ ਨਾ। ਜਿਵੇਂ ਦਾ ਬੰਦਾ ਆਵੇਗਾ ਤੁਸੀਂ ਵੇਖਣਾ, ਆਦਮੀ ਜਿੱਥੇ ਆਉਂਦਾ ਬੈਠਦਾ ਹੈ, ਚਾਰ ਬੰਦੇ ਬੈਠੇ ਇੱਕ ਹੋਰ ਆ ਗਿਆ, ਪੰਜਵੇਂ ਦੇ ਆਉਣ ਨਾਲ ਸਾਰਾ ਕਮਰੇ ਦੀ ਹਵਾ ਹੀ ਬਦਲ ਗਈ, ਸੋਚ ਹੀ ਬਦਲ ਗਈ ਇੱਕਦਮ। ਇਹ ਕੀ ਹੈ? ਉਹ ਜਿਹੜਾ ਬੰਦਾ ਆਇਆ ਉਹਦੀ ਕਹਿੰਦੇ ਮਨ ਸੋਏ, ਉਹਦੀ ਅੰਦਰ ਦੀ ਜਿਹੜੀ ਖਬਰ ਹੈ, ਅੰਦਰ ਦੀ ਜਿਹੜੀ ਅਵਸਥਾ ਹੈ ਉਹ ਹੋਰ ਤਰ੍ਹਾਂ ਦੀ ਹੈ, ਇਸ ਕਰਕੇ ਸਾਰਾ ਬਦਲ ਗਿਆ। ਕਰੇ ਆਨੰਦ, ਉਹਨਾਂ ਦੇ ਮਨ ਵਿੱਚੋਂ ਆਨੰਦ ਦੀ ਸ਼ੋ ਨਿਕਲ ਰਹੀ ਹੈ। ਹੁਣ ਪੰਜਵੇਂ ਖੰਡ ਦੀ ਵਿਆਖਿਆ ਕਰਦੇ ਜਿਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਇਹਨੂੰ ਕਹਿੰਦੇ ਨੇ ਸੱਚ ਖੰਡ। ਜਿਹੜਾ ਇਹਨਾਂ ਚਾਰ ਖੰਡਾਂ ਵਿੱਚੋਂ ਨਿਕਲ ਗਿਆ ਨਾ, ਉਹਨੂੰ ਕਹਿੰਦੇ ਨੇ ਹੁਣ ਸੱਚ ਖੰਡ ਵਾਸੀ। ਸੱਚ ਦੇ ਅਰਥ ਨੇ ਸਦਾ ਕਾਇਮ ਰਹਿਣ ਵਾਲੀ ਥਾਂ। ਇੱਥੇ ਸੱਚ ਦੇ ਅਰਥ ਸੱਚ ਬੋਲਣਾ ਨਹੀਂ, ਖਿਆਲ ਰੱਖਣਾ, ਉਹ ਹੋਰ ਚੀਜ਼ ਹੈ। ਸੱਚ ਬੋਲਣਾ ਇੱਕ ਛੋਟੀ ਚੀਜ਼ ਹੈ। ਮਤ ਸੋਚਣਾ ਵੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੱਚ ਬੋਲਣਾ ਤੇ ਸ਼ਾਮ ਨੂੰ ਅੱਖਾਂ ਬੰਦ ਕਰਕੇ ਵੇਖਣਾ ਵੀ ਸੱਚਖੰਡ ਵਿੱਚ ਗਏ ਕਿ ਨਹੀਂ, ਉਹ ਇੱਕ ਸੱਚ ਚੰਗੀ ਚੀਜ਼ ਹੈ। ਪਰ ਇੱਥੇ ਸੱਚ ਦੇ ਅਰਥ ਨੇ ਸਦਾ ਰਹਿਣ ਵਾਲੀ ਅਵਸਥਾ। ਸੱਚਖੰਡ ਐਸੀ ਥਾਂ ਜਿਹੜੀ ਕਦੀ ਵਿਨਾਸ਼ ਨਹੀਂ ਹੁੰਦੀ, ਜਿਹੜੀ ਕਦੀ ਖਤਮ ਨਹੀਂ ਹੁੰਦੀ, ਉਸ ਥਾਂ ਤੇ ਫਿਰ ਕੇਵਲ ਨਿਰੰਕਾਰ ਰਹਿ ਜਾਂਦਾ ਹੈ। ਜਿਹੜਾ ਉਹਨਾਂ ਨੂੰ ਜਪਣ ਵਾਲਾ ਹੈ ਉਹ ਵੀ ਉਸ ਥਾਂ ਤੇ ਬਚਦਾ ਨਹੀਂ, ਉਹ ਵੀ ਉਹਦੇ ਵਿੱਚ ਲੀਨ ਹੋ ਜਾਂਦਾ, ਜਿਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਆਖਰੀ ਅਵਸਥਾ ਹੈ ਜਿੱਥੇ ਜਾ ਕੇ ਕੀ ਵਾਪਰਦਾ ਹੈ। ਕਹਿੰਦੇ ਦੋ ਗਿਲਾਸ ਨੇ, ਉਹਨਾਂ ਵਿੱਚ ਪਾਣੀ ਹੈ ਅੱਧਾ ਅੱਧਾ, ਇੱਕ ਦੂਜੇ ਵਿੱਚ ਪਾਓ ਦੋ ਚਾਰ ਵਾਰੀ। ਹੁਣ ਵੇਖੋ ਵੀ ਪਹਿਲੇ ਗਲਾਸ ਵਾਲਾ ਪਾਣੀ ਕਿਹੜਾ ਸੀ, ਦੂਸਰੇ ਵਾਲਾ। ਉਹਨਾਂ ਨੂੰ ਹੁਣ ਵੱਖਰੇ ਨਹੀਂ ਕੀਤਾ ਜਾ ਸਕਦਾ, ਦੋਵੇਂ ਇਕੱਠੇ ਹੋ ਗਏ, ਜਾਂ ਦੋਵੇਂ ਇਕੱਠੇ ਵੀ ਨਹੀਂ ਕਹਿ ਸਕਦੇ, ਉਹ ਇੱਕ ਹੋ ਗਏ, ਇੱਕ ਰੂਪ ਬਣ ਗਏ। ਤਾਂ ਸਤਿਗੁਰੂ ਨੇ ਇਹਦੀ ਪਰਿਭਾਸ਼ਾ ਦਿੱਤੀ, ਪਹਿਲਾਂ ਇਹਦੀਆਂ ਅਵਸਥਾਵਾਂ ਦੱਸੀਆਂ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਪਾਰ ਚਲਾ ਗਿਆ ਉਹਦੇ ਬਾਰੇ ਬਚਨ ਕੀਤੇ ਕਿ ਗੁਰ ਕਿਰਪਾ ਜਿਹੇ ਨਰ ਕੋ ਕੀਨੀ। ਜਿਸ ਮਨੁੱਖ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ। ਪਾਣੀ ਜਿਵੇਂ ਪਾਣੀ ਵਿੱਚ ਪਾਣੀ ਰਲੇ, ਉਹ ਦੋ ਪਾਣੀ ਨਹੀਂ ਰਹਿੰਦੇ, ਇੱਕੋ ਹੋ ਜਾਂਦੇ, ਉਹਨਾਂ ਨੂੰ ਵੱਖਰੇ ਨਹੀਂ ਕੀਤਾ ਜਾ ਸਕਦਾ। ਤਾਂ ਜਿਸ ਥਾਂ ਤੇ ਸੱਚਖੰਡ ਵਸੈ ਨਿਰੰਕਾਰ, ਉੱਥੇ ਦੋ ਨਹੀਂ ਰਹਿੰਦੇ, ਇੱਕੋ ਹੀ ਰਹਿ ਜਾਂਦਾ। ਨਿਰੰਕਾਰ ਦਾ ਮਤਲਬ ਆਕਾਰ ਤੋਂ ਰਹਿਤ ਹਸਤੀ, ਜਿਹਦਾ ਕੋਈ ਸਥੂਲ ਆਕਾਰ ਨਹੀਂ। ਅਕਾਲ ਪੁਰਖ ਵਾਹਿਗੁਰੂ ਦਾ ਨਿਰਗੁਣ ਸਰੂਪ, ਜਿਹਦੀ ਤਸਵੀਰ ਨਹੀਂ ਬਣ ਸਕਦੀ। ਕਰ ਕਰ ਵੇਖੇ ਨਦਰ ਨਿਹਾਲ, ਉੱਥੇ ਫਿਰ ਬੈਠ ਕੇ ਉਹ ਆਪਣੇ ਭਗਤਾਂ ਦੇ ਉੱਤੇ ਨਜ਼ਰ ਪਾਉਂਦਾ ਹੈ, ਦ੍ਰਿਸ਼ਟੀ ਪਾਉਂਦਾ, ਉਹਨਾਂ ਨੂੰ ਵੇਖਦਾ ਹੈ ਤੇ ਨਾਲੋਂ ਨਾਲ ਉਹਨਾਂ ਨੂੰ ਨਿਹਾਲ ਕਰੀ ਜਾਂਦਾ ਹੈ। ਉਸ ਥਾਂ ਦੀ ਹੋਰ ਵੀ ਬੜੀ ਲੰਬੀ ਚੌੜੀ ਵਿਆਖਿਆ ਗੁਰੂ ਸਾਹਿਬ ਨੇ ਕੀਤੀ। ਸਾਹਿਬ ਕਹਿੰਦੇ, ਤਿੱਥੈ ਖੰਡ ਮੰਡਲ ਵਰ ਭੰਡ, ਉਸ ਥਾਂ ਤੇ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਦੇ ਖੰਡ ਹਿੱਸੇ, ਵਰ ਭੰਡ, ਉਸ ਥਾਂ ਤੇ ਕਈਆਂ ਧਰਤੀਆਂ ਦੇ ਭਗਤ ਨਿਵਾਸ ਰੱਖਦੇ ਨੇ, ਕਈਆਂ ਥਾਵਾਂ ਤੋਂ, ਇੱਕ ਧਰਤੀ ਨਹੀਂ, ਕਈ ਪ੍ਰਕਾਰ ਦੀਆਂ ਧਰਤੀਆਂ ਨੇ। ਤੇ ਜੇ ਉਸ ਦੀ ਕੋਈ ਕਥਨਾ ਕਰਨੀ ਚਾਹੇ ਤਾਂ ਹਜ਼ੂਰ ਕਹਿੰਦੇ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਜੇ ਕੋਈ ਉਸ ਅਵਸਥਾ ਨੂੰ ਕਹਿਣਾ ਚਾਹੇ, ਕਥਨਾ ਚਾਹੇ, ਤਾਂ ਉਹਦਾ ਕੋਈ ਅੰਤ ਨਹੀਂ ਆਉਂਦਾ। ਕਹਿਣ ਵਾਲਾ ਕਹਿ ਕਹਿ ਕੇ ਥੱਕ ਜਾਂਦਾ, ਪਰ ਉਹਦਾ ਅੰਤ ਨਹੀਂ ਲੱਭਦਾ। ਤਿੱਥੈ ਲੋ ਲੋ ਆਕਾਰ, ਉੱਥੇ ਸਾਰੇ ਆਕਾਰ ਲੋ, ਭਾਵ ਇੱਕ ਸੂਖਸ਼ਮ ਦੁਨੀਆ ਵਿੱਚ ਬੱਝੇ ਪਏ ਨੇ। ਤੇ ਅੱਗੇ ਬਚਨ ਕੀਤੇ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਉੱਥੇ ਸਭ ਕੁਝ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਜਿਵੇਂ ਉਹਦਾ ਹੁਕਮ, ਉਹਦੇ ਹੁਕਮ ਨਾਲ ਹੀ ਸਭ ਕੁਝ ਚੱਲ ਰਿਹਾ ਹੈ। ਇਹ ਦੋ ਅਵਸਥਾਵਾਂ ਨੇ, ਇੱਕ ਤਾਂ ਸਰੀਰ ਧਾਰੀਆਂ ਦੀ, ਇੱਥੇ ਵੀ ਗੁਰਮੁਖਾਂ ਦੀ ਇਹ ਅਵਸਥਾ ਹੈ। ਜਿਹੜੇ ਸੱਚ ਵਿੱਚ ਲੀਨ ਹੋ ਗਏ, ਉਹਨਾਂ ਦੀ ਦੇਹ ਜਿਹੜੀ ਹੈ, ਉਹਨਾਂ ਦਾ ਸਰੀਰ ਜਿਹੜਾ ਇੱਕ ਤੁਰਦਾ ਫਿਰਦਾ ਸੱਚਖੰਡ ਹੀ ਹੈ। ਸੱਚਖੰਡ ਦਾ ਖੰਡ ਦਾ ਮਤਲਬ ਟੁਕੜਾ ਹੁੰਦਾ ਹੈ। ਇੱਕ ਤਾਂ ਗੁਰੂ ਸਾਹਿਬ ਨੇ ਵਿਆਖਿਆ ਕੀਤੀ ਵੀ ਬਿਲਕੁਲ ਇੱਕ ਇਹ ਥਾਂ ਹੈ ਜਿੱਥੇ ਸਾਰੇ ਭਗਤ ਨਿਵਾਸ ਰੱਖਦੇ ਨੇ, ਪਰ ਜਿਹੜਾ ਜੀਵਨ ਮੁਕਤ ਹੋ ਗਿਆ, ਜਿਉਂਦੇ ਜੀ ਸਰੀਰ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਨੂੰ ਇਹ ਹਾਲਤ ਮਿਲ ਗਈ, ਉਹਨਾਂ ਦੇ ਇੱਥੇ ਰਹਿੰਦਿਆਂ ਹੀ ਉਹਨਾਂ ਦੇ ਆਲੇ ਦੁਆਲੇ ਸੱਚਖੰਡ ਬਣ ਜਾਂਦਾ ਹੈ। ਕਿਉਂਕਿ ਜਿਹੜਾ ਮਨੁੱਖ ਸੱਚ ਨਾਲ ਜੁੜਿਆ ਉਹ ਸੱਚਖੰਡ ਵਿੱਚ ਹੈ, ਤੇ ਜਿਹੜਾ ਝੂਠ ਨਾਲ ਜੁੜਿਆ ਹੋਇਆ ਉਹ ਭਾਵੇਂ ਮੰਦਿਰ ਵਿੱਚ ਹੈ, ਗੁਰਦੁਆਰੇ ਵਿੱਚ ਹੈ, ਮਸਜਿਦ ਵਿੱਚ ਹੈ, ਜਾਂ ਕਿਸੇ ਹੋਰ ਆਕਾਸ਼ ਵਿੱਚ ਕੋਈ ਸੱਚਖੰਡ ਵਿੱਚ ਵੀ ਲੈ ਜਾਓ, ਜਿਹਦੇ ਅੰਦਰ ਹੀ ਝੂਠ ਹੈ ਉਹ ਸੱਚਖੰਡ ਦਾ ਵਾਸੀ ਕਿਵੇਂ ਹੋ ਸਕਦਾ ਹੈ? ਇਹ ਤਾਂ ਸਰੀਰ ਆਉਂਦਾ ਹੈ ਸਿਰਫ, ਜਿਨ੍ਹਾਂ ਦਾ ਅੰਦਰਲਾ ਹਿੱਸਾ ਸੱਚ ਨਾਲ ਨਹੀਂ ਜੁੜਦਾ ਉਹ ਸੱਚਖੰਡ ਵਿੱਚ ਨਹੀਂ ਹਨ। ਇਸ ਕਰਕੇ ਕਹਿੰਦੇ ਉਸ ਥਾਂ ਤੇ ਹੁਕਮ ਵਿੱਚ ਰਹਿਣ ਵਾਲੇ ਲੋਕ ਨੇ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਉੱਥੋਂ ਦਾ ਜਿਹੜਾ ਤਰੀਕਾ ਹੈ ਹੁਕਮ ਵਿੱਚ ਬੱਝਿਆ ਹੋਇਆ। ਜਪਜੀ ਸਾਹਿਬ ਦੀ ਆਰੰਭਤਾ ਵੀ ਇੱਥੋਂ ਹੋਈ ਸੀ ਹੁਕਮ ਤੋਂ। ਗੁਰੂ ਸਾਹਿਬ ਨੇ ਪਹਿਲੀ ਪੌੜੀ ਵਿੱਚ ਬਚਨ ਕੀਤੇ ਸਨ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਨਾਮ ਜਪ ਜਪ ਕੇ ਜਿਨ੍ਹਾਂ ਦੀ ਸੁਰਤ ਹੁਕਮ ਦੇ ਨਾਲ ਜੁੜ ਗਈ, ਫਿਰ ਉਹ ਕੰਮ ਉਸੇ ਤਰ੍ਹਾਂ ਦਾ ਕਰਦੇ ਨੇ, ਕਾਰ ਉਹਨਾਂ ਦਾ ਕੰਮ ਆਪਣਾ ਨਹੀਂ। ਜੋ ਕੁਝ ਉਹ ਕਰ ਰਹੇ ਨੇ, ਜੋ ਕੁਝ ਉਹ ਵਿਚਰ ਰਹੇ ਨੇ, ਉਹ ਸਾਰਾ ਹੁਕਮ ਵਿੱਚ ਹੈ। ਕੋਈ ਅਣਦਿਸ ਦਾ ਹੁਕਮ ਉਹਨਾਂ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਤੋਰੀ ਜਾ ਰਿਹਾ, ਲੰਘਾਈ ਜਾ ਰਿਹਾ। ਐਸੇ ਗੁਰਮੁਖ ਫਿਰ ਆਪ ਕੁਝ ਨਹੀਂ ਕਰਦੇ। ਹੁਣ ਉਹ ਜਿਹੜਾ ਕੰਮ ਵੀ ਕਰਨਗੇ ਨਾ, ਕਿਉਂਕਿ ਜਿਹੜਾ ਕਰਮ ਹੈ ਉਹ ਹੀ ਦੁੱਖ ਬਣਦਾ ਹੈ। ਜਿਹੜੇ ਅਸੀਂ ਕਰਮ ਕਰਾਂਗੇ ਨਾ, ਕਰਮਧਾਰੀ ਹੋਵਾਂਗੇ, ਅੰਦਰ ਲਿਖਿਆ ਜਾਏਗਾ ਦੁੱਖ, ਉਸੇ ਗੱਲ ਤੋਂ ਦੁੱਖ ਸ਼ੁਰੂ ਹੁੰਦਾ ਹੈ। ਕਿਸੇ ਚੀਜ਼ ਦੇ ਨਾਲ ਜਦੋਂ ਆਦਮੀ ਬੱਝ ਜਾਂਦਾ, ਤਾਂ ਜਿਹੜੇ ਗੁਰਮੁਖ ਜਨ ਹੁਕਮ ਤੱਕ ਚਲੇ ਜਾਂਦੇ ਨੇ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਤਾਂ ਉਹ ਜਿਹੜਾ ਕੰਮ ਕਰਦੇ ਨੇ ਉਸ ਕੰਮ ਦੇ ਨਾਲ ਬੱਝਦੇ ਨਹੀਂ। ਕਰਮ ਕਰਤ ਹੋਵੇ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ, ਉਹ ਕਰਦੇ ਹੈ पर उस कर्म दे नाल उन्हां दी अपनी कोई उहदे नाल उन्हां दी सुरत नहीं जिहड़ी है खेंदी नहीं। इस करके उन्हां दी कार जिव जिव हुक्म तिवै तिव कार दा मतलब उन्हां दा कम अपना कम नहीं रहिंदा, इस करके उह कम उन्हां नूं दुख भी नहीं देंदा। एक नाटक दी तरह एक तमाशे दी तरह उहदे विच विचरदे जांदे ने, हुक्म दे विच तुरी जांदे ने, ते अखीर ते बचन कीता उस अवस्था दे विच साहब कहिंदे वेखै विगसै कर विचार। इस थां ते अकाल पुरख वाहिगुरु तीन कम करदा है, एक तां वेखदा सारिआं नूं, वेखदा है ते फिर विगसै दे अर्थ ने खुश भी हुंदा है, उहनां नूं वेख के खुश हुंदा है जिहड़े उहदे नेड़े आ गए। इत्थे किन्हां नूं वेखेगा? सचखंड विच तां उहनां नूं वेख सकदा ना, ਜਿਹੜੇ ਸੱਚਖੰਡ ਵਿੱਚ ਪਹੁੰਚ ਗਏ ਤਾਂ ਜਦੋਂ ਉਹਨਾਂ ਨੂੰ ਵੇਖਦਾ ਹੈ ਤਾਂ ਨਾਲ ਵਿਕਸਦਾ ਹੈ, ਖੁਸ਼ ਹੁੰਦਾ ਹੈ। ਫਿਰ ਕਹਿੰਦੇ ਕਰ ਵਿਚਾਰ, ਨਾਲ ਨਾਲ ਵਿਚਾਰ ਵੀ ਕਰਦਾ ਹੈ, ਸੋਚਦਾ ਵੀ। ਇਹ ਸਾਰੀਆਂ ਅਵਸਥਾਵਾਂ ਨੇ, ਕੋਈ ਸੁੱਤੀ ਹੋਈ ਸ਼ਕਤੀ ਨਹੀਂ ਹੈ, ਰੱਬ ਸੋਚਦਾ ਵੀ ਹੈ। ਤਾਂ ਜਿਹੜਾ ਵਿਚਾਰ ਕਰਦਾ ਹੈ ਉਹ ਫਿਰ ਉਹਦੇ ਕੋਲ ਇੱਕ ਮਨ ਵੀ ਹੋਵੇਗਾ, ਉਹ ਸਭ ਕੁਝ ਕਰਦਾ ਹੈ। ਇੱਥੇ ਜਿਹੜੇ ਅਰਥ ਨੇ ਇਹ ਗੁਰੂ ਸਾਹਿਬ ਦੇ ਉੱਤੇ ਟੁਕਾਏ ਨੇ ਵਿਦਵਾਨਾਂ ਨੇ, ਵੀ ਗੁਰੂ ਸਾਹਿਬ ਖੁਦ ਕਹਿ ਰਹੇ ਨੇ ਵੀ ਮੈਂ ਉਹਨੂੰ ਵੇਖ ਰਿਹਾ ਹਾਂ, ਵੇਖ ਕੇ ਖੁਸ਼ ਹੁੰਦਾ ਅਤੇ ਵਿਚਾਰ। ਪਰ ਇਹ ਰੱਬ ਦੀ ਅਵਸਥਾ ਹੈ, ਕਿਉਂਕਿ ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ, ਦੋਵੇਂ ਇੱਕੋ ਨੇ। ਇੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਗੁਰਮੁਖ ਸੱਚਖੰਡ ਵਿੱਚ ਚਲਾ ਗਿਆ ਉਹ ਉਸ ਦਸ਼ਾ ਨੂੰ ਵੇਖਦਾ ਵੀ ਹੈ, ਵੇਖ ਵੇਖ ਕੇ ਖੁਸ਼ ਹੋਈ ਜਾ ਰਿਹਾ। ਨਾਨਕ ਭਗਤਾਂ ਸਦਾ ਵਿਗਾਸ, ਤੇ ਫਿਰ ਪਰਤ ਕੇ ਉਹਦੀ ਥੋੜੀ ਥੋੜੀ ਵਿਚਾਰ ਵੀ ਕਰ ਲੈਂਦਾ ਵੀ ਉੱਥੇ ਕੀ ਸੀ, ਥੋੜਾ ਥੋੜਾ ਵਿੱਚੋਂ, ਜ਼ਿਆਦਾ ਤੇ ਨਹੀਂ, ਸਾਰਾ ਤੇ ਨਹੀਂ ਉਹਨੂੰ ਕਹਿ ਸਕਦਾ, ਪਰ ਕੁਝ ਕੁਝ ਉਹਦੀ ਵਿਚਾਰ ਕਰਦਾ। ਅੱਗੇ ਹਜ਼ੂਰ ਨੇ ਅਖੀਰ ਤੇ ਬਚਨ ਕੀਤਾ, ਕਹਿੰਦੇ ਨਾਨਕ ਕਥਨਾ ਕਰੜਾ ਸਾਰ। ਸਾਰ ਕਹਿੰਦੇ ਨੇ ਲੋਹੇ ਨੂੰ, ਸਾਰ ਦੇ ਕਈ ਅਰਥ ਆਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਉਸ ਦਸ਼ਾ ਨੂੰ ਬਿਆਨ ਕਰਨਾ ਬੜਾ ਕਰੜਾ ਹੈ, ਇਸ ਤਰ੍ਹਾਂ ਹੈ ਜਿਵੇਂ ਦੁੱਧ ਰਿੜਕਿਆ ਜਾਂਦਾ ਹੈ ਅਤੇ ਦਹੀਂ ਵਿੱਚ ਮਧਾਣੀ ਪਾਈਏ, ਉਹ ਰਿੜਕਿਆ ਜਾਂਦਾ ਕਿਉਂਕਿ ਬੜਾ ਨਰਮ ਹੈ, ਮਧਾਣੀ ਉਹਨੂੰ ਰਿੜਕ ਦਿੰਦੀ ਹੈ। ਪਰ ਇਹ ਜਿਹੜਾ ਕਥਨਾ ਕਰਨੀ ਹੈ ਨਾ ਰੱਬ ਦੇ ਘਰ ਦੀ, ਇਹ ਇੰਨੀ ਸਖ਼ਤ ਹੈ ਜਿਵੇਂ ਲੋਹੇ ਦੇ ਵਿੱਚ ਮਧਾਣੀ ਪਾਈ ਹੋਵੇ, ਬੜੀ ਔਖੀ ਹੈ, ਔਖਾ ਬੜਾ ਹੈ। ਇਸ ਕਰਕੇ ਇਸ ਦੁਨੀਆਂ ਨੂੰ ਬਹੁਤ ਘੱਟ ਲੋਕ ਚੁਣਦੇ ਨੇ। ਕੋਟ ਮਦੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਵਪਾਰੀ ਨੇ ਲੋਕ, ਧਰਮ ਦੇ ਵੀ ਵਪਾਰੀ ਨੇ, ਵਪਾਰ ਕਰਦੇ ਨੇ ਵੀ ਕੋਈ ਇਸ ਤਰ੍ਹਾਂ ਦਾ ਗਿਆਨ ਹੋਵੇ ਜਿਹੜਾ ਜਿਹਦੇ ਵਿੱਚ ਕੰਮ ਵੀ ਕੋਈ ਨਾ ਕਰਨਾ ਪਏ ਤੇ ਬੁੱਧੀ ਜਿਹੜੀ ਉਹ ਵੀ ਮੋਟੀ ਰਹੇ, ਉਹਨੂੰ ਵੀ ਕੋਈ ਨਾ ਸੱਟ ਲੱਗੇ ਮਾੜੀ ਮੋਟੀ, ਬੁੱਧੀ 'ਤੇ ਜ਼ੋਰ ਨਾ ਪਏ। ਇਸ ਕਰਕੇ ਉਹੀ ਗਿਆਨ ਇੱਥੇ ਜ਼ਿਆਦਾ ਚੱਲਦੇ ਨੇ ਜਿਹਨੂੰ ਕਹਿੰਦੇ ਨੇ ਪਾਣੀ ਵਿੱਚ ਡਾਂਗਾ ਮਾਰਨੀਆਂ, ਪਾਣੀ ਉਛਾਲੀ ਜਾਣਾ, ਜਿਹਦਾ ਕੋਈ ਸਿਰ ਪੈਰ ਨਹੀਂ, ਜਿਹਦੇ ਕੋਈ ਅਰਥ ਨਹੀਂ ਨਿਕਲਦੇ, ਉਸ ਨੂੰ ਅਸੀਂ ਕਹਿੰਦੇ ਹਾਂ ਵੀ ਇਹਦੀ ਬਹੁਤ ਸਮਝ ਆਉਂਦੀ ਹੈ। ਤੇ ਸਮਝ ਕੀ ਆਵੇਗੀ? ਇੱਕ ਬੰਦਾ ਮੈਲ ਨਾਲ ਭਰਿਆ, ਉਹ ਦੂਜੇ ਨੂੰ ਕਹਿੰਦਾ ਲੈ ਤੂੰ ਮੇਰੀ ਮੈਲ ਲੈ ਤੇ ਤੂੰ ਆਪਣੀ ਮੈਨੂੰ ਮੈਲ ਦੇ, ਸੌਖੀ ਹੈ ਨਾ, ਦੋਵੇਂ ਮੈਲੇ ਨੇ। ਤਾਂ ਜਦੋਂ ਉਸ ਮੈਲ ਨੂੰ ਲਾਉਣ ਦੀ ਗੱਲ ਚੱਲਦੀ ਹੈ ਨਾ, ਵਾਕਈ ਦਰਦ ਹੋਏਗੀ, ਉੱਥੇ ਬੰਦਾ ਨਹੀਂ ਟਿਕ ਸਕੇਗਾ। ਤਾਂ ਇਹ ਜਿਹੜਾ ਕਥਨਾ ਕਰੜਾ ਸਾਰ ਗੁਰੂ ਸਾਹਿਬ ਨੇ ਕਿਹਾ ਹੈ ਔਖਾ, ਇਸ ਕਰਕੇ ਕਿ ਇਸ ਦੁਨੀਆਂ ਦੇ ਵਪਾਰੀ ਬੜੇ ਘੱਟ ਨੇ, ਇੱਥੇ ਬੜਾ ਮਹਿੰਗਾ ਸੌਦਾ ਹੈ, ਬੜੇ ਘੱਟ ਲੋਕ ਨੇ। ਤਾਂ ਧਰਮ ਜਿਹੜਾ ਕੋਈ ਮਦਾਰੀ ਦਾ ਤਮਾਸ਼ਾ ਨਹੀਂ, ਕੋਈ ਭੀੜਾਂ ਦਾ ਵਿਸ਼ਾ ਨਹੀਂ ਹੈ ਕਿ ਕਿੰਨੇ ਅਰਬ ਲੋਕ ਇਹਨੂੰ ਸਮਝ ਜਾਣਗੇ ਜਾਂ ਕਿੰਨੇ ਹਜ਼ਾਰ ਲੋਕ ਸਮਝ ਜਾਣਗੇ, ਇਹ ਕੋਈ ਵਿਸ਼ਾ ਨਹੀਂ ਹੈ। ਭਾਵੇਂ ਕਿ ਗੁਰੂ ਸਾਹਿਬ ਨੇ ਯਤਨ ਬਹੁਤ ਕੀਤਾ ਹੈ कि इस दशा नूं बड़ा सरल किया जाए, बड़ा सरल किया जाए। पर हुण कुछ ना कुछ तो बंदे नूं अपनी थां बदल के गुरु नाल गल करनी पैगी ना, समझना पैगा। इस करके है ये कथना करड़ा सार, एक पौड़ी बची है, आपां एक दो दिनों विच यतन करांगे सारी समाप्ति दा। गुरु नानक साहब जी आप कृपा करनगे, आओ आनंद साहब बाणी दा पाठ और समाप्ति करिए।